ਵਾਹਿਗੁਰੂ ਜੀ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ।
ਦੋਹਰਾ ਪੰਚੋ ਸਿੱਖ ਪਰਵਾਰ ਕਰ, ਸਤਿਗੁਰ ਤਨ ਤਿਸ ਕਾਲ, ਮੰਦ ਮੰਦ ਰੋਧਕ ਅਧਿਕ ਸੰਕਟ ਪਾਈ ਕਰਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਜੀ, ਆਪ ਜੀ ਨੇ ਹੁਣ ਤੱਕ ਸ਼ਰਵਣ ਕੀਤਾ ਹੈ ਕਿਸ ਪ੍ਰਕਾਰ ਚੰਦੂ ਪਾਪੀ ਮਨ ਦੇ ਅੰਦਰ ਬਹੁਤ ਬੁਰੇ ਇਰਾਦੇ ਬਣਾ ਰਿਹਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਮਰੀ ਹੋਈ ਗਾਂ ਦੀ ਖੱਲ ਉਤਾਰ ਕੇ ਉਹਦੇ ਵਿੱਚ ਮੜਿਆ ਜਾਵੇ ਅਤੇ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਸ਼ਹੀਦੀ ਹੋਵੇ ਕਿ ਉਹਨਾਂ ਦਾ ਧਰਮ ਨਾਸ ਹੋਵੇ। ਇਉਂ ਪਾਪੀ ਪਾਪ ਕਮਾਉਂਦੇ ਕਰਦੇ ਹਾਏ ਹਾਏ, ਪਾਪ ਬੁਰਾ ਪਾਪੀ ਕਉ ਪਿਆਰਾ, ਪਾਪ ਲੱਦੇ ਪਾਪੇ ਪਾਸਾਰਾ। ਸਤਿਗੁਰੂ ਸੱਚੇ ਪਾਤਸ਼ਾਹ ਉਹਦੀਆਂ ਇਹ ਗੰਦੀਆਂ ਭਾਵਨਾਵਾਂ ਤੋਂ ਜਾਣੂ ਹਨ ਔਰ ਮਹਾਰਾਜ ਨੇ ਬਚਨ ਕੀਤਾ ਕਿ ਅਸੀਂ ਰਾਵੀ ਦੇ ਵਿੱਚ ਇੱਕ ਵਾਰ ਇਸ਼ਨਾਨ ਕਰਨਾ ਚਾਹੁੰਦੇ ਹਾਂ ਔਰ ਗੁਰਸਿੱਖਾਂ ਨੂੰ ਦੱਸ ਦਿੱਤਾ ਕਿ ਹੁਣ ਸਾਡਾ ਜਾਣ ਦਾ ਸਮਾਂ ਆ ਗਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਵਕਤ ਸ੍ਰੀ ਜਪਜੀ ਸਾਹਿਬ ਦਾ ਪਾਠ ਕੀਤਾ, ਇਸ਼ਨਾਨ ਕਰਕੇ ਗੁਰਸਿੱਖਾਂ ਨੇ ਵੀ ਇਸ਼ਨਾਨ ਕੀਤੇ, ਬਾਣੀ ਪੜ੍ਹੀ ਔਰ ਮਹਾਰਾਜ ਜੀ ਨੇ ਉਸ ਵਕਤ ਸੋਹਣਾ ਆਸਣ ਵਿਛਵਾ ਕੇ ਉੱਤੇ ਚਿੱਟੀ ਚਾਦਰ ਲੈ ਕੇ ਆਪਣਾ ਸਰੀਰ ਕੱਖ ਦੀ ਨਿਆਈ ਤਿਆਗ ਦਿੱਤਾ ਅਤੇ ਸਾਰੇ ਦੇਵੀ ਦੇਵਤਿਆਂ ਨੇ ਬਹੁਤ ਜ਼ਿਆਦਾ ਜੈ ਜੈਕਾਰ ਕੀਤੀ। ਸੰਸਾਰ ਦੇ ਅੰਦਰ ਹਾਹਾਕਾਰ ਮੱਚ ਗਈ। ਸੋ ਅੱਗੇ ਹੁਣ ਸਰਵਣ ਕਰਦੇ ਹਾਂ ਸੱਚਖੰਡ ਗਵਨ ਕਿਸ ਪ੍ਰਕਾਰ ਸਤਿਗੁਰੂ ਮਹਾਰਾਜ ਦਾ ਪ੍ਰਸੰਗ, ਜੋ 38ਵਾਂ ਪ੍ਰਸੰਗ ਹੈ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਚੌਥੀ ਰਾਸ ਅੰਸੂ 38 ਹੈ। ਤੋ ਇੱਥੇ ਆ ਕੇ ਇਹ ਸਮਾਪਤੀ ਦਾ ਪ੍ਰਸੰਗ ਹੈ। ਸਾਧ ਸੰਗਤ ਜੀ, ਬੜੇ ਪਿਆਰ ਨਾਲ ਸ਼ਰਵਣ ਕਰਦੇ ਹਾਂ। ਆਓ ਸਤਿਗੁਰੂ ਦੀ ਕਿਰਪਾ ਨਾਲ ਰਸਨਾ ਨੂੰ ਕਰੀਏ ਪਵਿੱਤਰ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ।
ਦੋਹਰਾ ਪੰਚੋ ਸਿੱਖ ਪਰਵਾਰ ਕਰ, ਸਤਿਗੁਰ ਤਨ ਤਿਸ ਕਾਲ।
ਹੁਣ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣਾ ਸਰੂਪ ਜੋ ਸੀ ਉਹਦੇ ਵਿੱਚੋਂ ਜੋਤ ਅਲੋਪ ਕਰ ਲਈ, ਉਸ ਵਕਤ ਸਤਿਗੁਰੂ 6ਵੇਂ ਸਰੂਪ ਦੇ ਵਿੱਚ ਬਿਰਾਜਮਾਨ ਹੋਏ, ਜਾਂ ਸਤਿਗੁਰੂ ਸੱਚੇ ਪਾਤਸ਼ਾਹ ਬਾਰੇ ਇਉਂ ਕਹਿ ਲਈਏ ਸਤਿਗੁਰੂ ਸੱਚਖੰਡ ਵਸੈ ਨਿਰੰਕਾਰ, ਸੱਚਖੰਡ ਦੇ ਵਿੱਚ ਲੀਨ ਹੋ ਗਏ ਔਰ ਸੱਚਖੰਡ ਦੇ ਜਾ ਬਿਰਾਜਮਾਨ ਹੋ ਗਏ। ਸਤਿਗੁਰੂ ਦੀ ਲੀਲਾ ਸਤਿਗੁਰੂ ਜਾਣਦੇ ਹਨ। ਤੋ ਹੁਣ ਜੋ ਮਹਾਰਾਜ ਸੱਚੇ ਪਾਤਸ਼ਾਹ ਸਰੂਪ ਹੈ, ਉਸ ਸਰੂਪ ਦੇ ਉਦਾਲੇ 5 ਸਿੱਖ ਜਿਹੜੇ ਸਨ ਉਸ ਵਕਤ ਮਹਾਰਾਜ ਦੇ ਸਰੂਪ ਦੇ ਉਦਾਲੇ ਬੈਠ ਕੇ ਸਰੂਪ ਦੀ ਕਿਰਿਆ ਕਰਨ ਲੱਗੇ ਹਨ ਕਿ ਕਿਸ ਪ੍ਰਕਾਰ ਗੁਰਾਂ ਦੇ ਸਰੂਪ ਦਾ ਸੰਸਕਾਰ ਕਰੀਏ।
ਮੰਦ ਮੰਦ ਰੋਦਤ ਅਨੇਕ ਸੰਕਟ ਪਾਏ ਕਰਾਲ।
ਸੋ ਬਹੁਤਾ ਜ਼ਿਆਦਾ ਮਨ ਦੇ ਅੰਦਰ ਦੁਖੀ ਹੋ ਕਰਕੇ ਨਾਲ ਨਾਲ ਗੁਰਾਂ ਦੇ ਸਰੂਪ ਦੀ ਬਵਾਣ ਦੀ ਸੇਵਾ ਕਰ ਰਹੇ ਨੇ, ਸੰਸਕਾਰ ਦੀ ਸੇਵਾ ਜੋ ਲਿਖੀ ਹੈ ਕਿ ਚੰਦਨ ਦੀਆਂ ਲੱਕੜਾਂ ਮੰਗਵਾਈਆਂ, ਉਸ ਵਕਤ ਸਤਿਗੁਰੂ ਸੱਚੇ ਪਾਤਸ਼ਾਹ ਸੰਸਕਾਰ ਕੀਤਾ। ਤੋ ਕੁਛ ਕੁ ਵਿਚਾਰ ਐਸੇ ਵੀ ਕਈਆਂ ਦੇ ਆ ਜਾਂਦੇ ਨੇ ਕਿ ਸਤਿਗੁਰੂ ਨੇ ਆਪਣਾ ਸਰੂਪ ਜਲ ਪ੍ਰਵਾਹ ਕੀਤਾ। ਸੋ ਗੁਰਮਰਿਆਦਾ ਅਨੁਸਾਰ ਸੰਸਕਾਰ ਹੀ ਲਿਖਿਆ ਹੈ ਸਾਰੇ ਥਾਵਾਂ ਦੇ। ਕਵੀ ਜੀ ਨੇ ਆਪ ਵੀ ਸਾਰੇ ਥਾਵਾਂ 'ਤੇ ਸੰਸਕਾਰ ਲਿਖਿਆ ਮਹਾਰਾਜ ਦੇ ਸਰੂਪ ਦਾ, ਜਿਹੜਾ ਮੰਦ ਮੰਦ ਆਸਤੇ ਆਸਤੇ ਅੱਖਾਂ ਵਿੱਚੋਂ ਵਿਰਾਗ ਦਾ ਜਲ ਜਾ ਰਿਹਾ ਗੁਰਸਿੱਖਾਂ ਦੇ ਅੱਖਾਂ ਦੇ ਵਿੱਚੋਂ।
ਚੌਪਈ ਕਹਿ ਜੇਠਾ ਵਡ ਹੰਸੈ ਗਾਵੋ, ਗੁਰ ਪਰਲੋਕ ਪਾ ਸ਼ਬਦ ਸੁਣਾਵੋ।
ਭਾਈ ਜੇਠਾ ਜੀ ਨੇ ਕਿਹਾ ਹੁਣ ਵਡ ਹੰਸ ਦੀ ਵਾਰ ਦਾ ਗਾਉਣਾ ਕਰੋ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰ ਪਰਲੋਕ ਪਾ ਸ਼ਬਦ ਸੁਣਾਵੋ। ਜਿਹੜੇ ਪਰਲੋਕ ਗਮਨ ਦੇ ਸ਼ਬਦ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਬਾਰੇ, ਹੁਣ ਜੋ ਦੁਤਾਰਾ ਵਜਾਉਣ ਵਾਲਾ ਉੱਥੇ ਪ੍ਰੇਮੀ ਆਇਆ, ਹੋਰ ਵੀ ਆ ਗਏ ਕੀਰਤਨ ਕਰਨ ਵਾਲੇ, ਇਉਂ ਬੈਰਾਗਮਈ ਸ਼ਬਦ ਜਿਹੜੇ ਸਨ ਉਹਨਾਂ ਦਾ ਉਚਾਰਨ ਸ਼ੁਰੂ ਹੋ ਗਿਆ।
ਕਾਰਾ ਗ੍ਰਹਿ ਥਲ ਪਾਪੀ ਵੈਸੇ ਕਰਤ ਪ੍ਰਤੀਖਨ ਆਏ ਨ ਕੈਸੇ।
ਉਹ ਕਾਰਾਗ੍ਰਹਿ ਤੋਂ ਭਾਵ ਚੰਦੂ ਦੀ ਜਿਹੜੀ ਘਰ ਬਣਾਈ ਹੋਈ ਜੇਲ੍ਹ ਸੀ ਉਹਦੇ ਘਰ ਦੇ ਵਿੱਚ ਉੱਥੇ ਬੈਠੇ ਸਾਰੇ ਜਣੇ ਉਡੀਕ ਕਰ ਰਹੇ ਨੇ ਕਿ ਹੁਣ ਤੱਕ ਮਹਾਰਾਜ ਸੱਚੇ ਪਾਤਸ਼ਾਹ ਕਿਉਂ ਵਾਪਸ ਨਹੀਂ ਆਏ।
ਬੜੀ ਦੇਰ ਲਾਗੀ ਨ ਆਏ, ਕਹਾਂ ਭਈ ਗਤ ਲਖੀ ਨਾ ਜਾਏ।
ਬੜੀ ਦੇਰ ਲੱਗ ਗਈ, ਸੱਚੇ ਪਾਤਸ਼ਾਹ ਨਹੀਂ ਆਏ, ਗੁਰਸਿੱਖ ਨਹੀਂ ਆਏ, ਔਰ ਇਹ ਕੀ ਗੱਲ ਹੋਈ ਹੈ, ਕੁਛ ਜਾਣੀ ਨਹੀਂ ਜਾ ਸਕਦੀ।
ਇਤਨੇ ਮੈਂ ਉਤਲਾਵਤ ਆਵਾ, ਸੇਵਕ ਸੰਗ ਕਿਤੇ ਕਰ ਲਾਵਾ।
ਕਿੰਨੇ ਕੁ ਬੰਦਿਆਂ ਨੂੰ ਨਾਲ ਲੈ ਕੇ ਚੰਦੂ ਉਤਲਾਵਤ ਹੁੰਦਾ ਕਾਹਲੀ ਦੇ ਨਾਲ ਭੱਜਿਆ ਆਇਆ ਛੇਤੀ ਦੇ ਨਾਲ, ਕੀ ਹੋਇਆ, ਕਿਵੇਂ ਹੋਇਆ, ਵਾਪਸ ਕਿਉਂ ਨਹੀਂ ਆਏ ਹੁਣ ਤੱਕ, ਇਉਂ ਚੰਦੂ ਬਹੁਤ ਕਾਹਲਾ ਪੈ ਕੇ ਆਇਆ ਹੈ।
ਤੂਰਨ ਆਏ ਤੀਰ ਪਰ ਹੀਰੇ, ਪਰੇ ਚਾਦਰੇ ਤਾਨ ਬਡੇਰੇ।
ਛੇਤੀ ਨਾਲ ਆਇਆ ਔਰ ਆ ਕਰਕੇ ਦੇਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਚਾਦਰਾ ਉੜ ਕਰਕੇ ਆਪਣੇ ਉੱਪਰ, ਸੋ ਜਿਵੇਂ ਭਾਣਾ ਵਰਤਾਇਆ, ਸਤਿਗੁਰੂ ਸੱਚੇ ਪਾਤਸ਼ਾਹ ਦਾ ਸਰੂਪ ਉਸ ਥਾਂ ਤੇ ਸੁਸ਼ੋਭਿਤ ਹੈ।
ਬਹੁ ਦਿਨ ਭਏ ਨਾ ਸੁਪਤਨ ਦੀਨ, ਭਿਖ ਅਵਸਰ ਕੋ ਨਿੰਦਰਾ ਲੀਨ।
ਹੁਣ ਚੰਦੂ ਜਿਹੜਾ ਹੈ ਪਾਪੀ, ਇਹ ਵਿਚਾਰ ਕਰਦਾ ਹੈ ਕਿ ਮਹਾਰਾਜ ਨੂੰ ਮੈਂ ਕਈ ਦਿਨ ਤੋਂ ਆਰਾਮ ਨਹੀਂ ਕਰਨ ਦਿੱਤਾ, ਇਸ ਕਰਕੇ ਸਤਿਗੁਰੂ ਜੀ ਚਿੱਟੀ ਚਾਦਰ ਲੈ ਕੇ ਉੱਤੇ ਆਰਾਮ ਕਰਨ ਲੱਗੇ ਹੋਏ ਨੇ, ਭਾਵ ਨਿੰਦਰਾ ਲੈ ਰਹੇ ਨੇ।
ਅਬ ਸੁਧੋ ਭਾ ਮਨ ਹੈ ਨਾਤਾ, ਧਰਮ ਜਾਣਤੇ ਉਰਡਰ ਪਾਤਾ।
ਚੰਦੂ ਦੂਰੋਂ ਸੋਚਦਾ ਹੈ ਕਿ ਹੁਣ ਮਹਾਰਾਜ ਜੀ ਡਰ ਗਏ ਹੋਣਗੇ ਵੀ ਮੇਰਾ ਧਰਮ ਨਾ ਚਲਿਆ ਜਾਵੇ, ਮੈਨੂੰ ਕਿਤੇ ਗਊ ਦੀ ਖਲ ਚ ਨਾ ਮੜ ਦੇਵੇ ਇਹ, ਜਾਂ ਮੈਨੂੰ ਹੋਰ ਤਕਲੀਫ਼ ਨਾ ਦੇਵੇ ਚੰਦੂ। ਹੁਣ ਮੈਨੂੰ ਲੱਗਦਾ ਕਿ ਸੁੱਤੇ ਸਿੱਧੀ ਇਹ ਮੇਰੀ ਲੜਕੀ ਦਾ ਨਾਤਾ ਮੰਨ ਜਾਣਗੇ।
ਨਿਕਟ ਗਯੋ ਨਰ ਲੇ ਸੁਮਦਾਏ, ਸੁਪਤ ਜਾਨ ਕਰ ਦੁਸ਼ਟ ਅਲਾਏ।
ਨੇੜੇ ਗਿਆ ਆਪਣੇ ਬੰਦਿਆਂ ਨੂੰ ਲੈ ਕਰਕੇ ਮਹਾਰਾਜ ਨੂੰ ਜਾਣਿਆ ਕਿ ਸੁੱਤੇ ਪਏ ਨੇ ਜਿਵੇਂ ਆਰਾਮ ਕਰਦਾ ਕੋਈ, ਕਿ ਮਹਾਰਾਜ ਨਿੰਦਰਾ ਲੈ ਰਹੇ ਨੇ, ਇਉਂ ਜਾਣ ਕਰਕੇ ਬੋਲਿਆ ਜਾ ਕੇ।
ਕਿਮ ਤੁਮ ਕੋ ਅਬ ਨਿੰਦਰਾ ਆਏ, ਹੋਏ ਨਚਿੰਤ ਸੋਇਓ ਸੁਖ ਪਾਏ।
ਉੱਚੀ ਆਵਾਜ਼ ਵਿੱਚ ਕਹਿਣ ਲੱਗਿਆ, ਹੁਣ ਤੁਹਾਨੂੰ ਕਿਵੇਂ ਨੀਂਦ ਆ ਗਈ, ਹੁਣ ਤੁਸੀਂ ਕਿਵੇਂ ਸੁੱਖ ਦੇ ਨਾਲ ਸੌ ਗਏ ਹੋ ਇੱਥੇ।
ਸੁਤਾ ਕੁਮਾਰੇ ਮੈਂ ਨਿਤ ਹੇਰੇ, ਤਜੀ ਨੀਂਦ ਦਿਨ ਬਿਤੇ ਕਨੇਰੇ।
ਮੇਰੀ ਪੁੱਤਰੀ ਘਰ ਕੁਮਾਰੀ ਬੈਠੀ ਹੈ, ਮੈਂ ਵੀ ਤਾਂ ਨੀਂਦ ਤਿਆਗੀ ਫਿਰਦਾ ਆਪਣੀ, ਤਜੀ ਨੀਂਦ ਦਿਨ ਬਿਤੇ ਕਨੇਰੇ। ਬਹੁਤੇ ਨੀਂਦ ਦੇ ਦਿਨ ਮੈਂ ਤਿਆਗ ਦਿੱਤੇ, ਮੈਂ ਰਾਤਾਂ ਨੂੰ ਸੌਂਦਾ ਨਹੀਂ ਰਿਹਾ, ਮੈਨੂੰ ਫਿਕਰ ਨਾਲ ਨੀਂਦ ਨਹੀਂ ਆਈ, ਤੁਸੀਂ ਨਿਸ਼ਚਿੰਤ ਹੋ ਕੇ ਇੱਥੇ ਆ ਕਰਕੇ ਕਿਵੇਂ ਸੁੱਤੇ ਪਏ ਹੋ।
ਤਬ ਵਿਧੀਏ ਬਹੁ ਰੋਏ ਸੁਣਾਇਓ, ਦੁਸ਼ਟ ਪਾਤ ਕੇ ਪਾਪ ਕਮਾਇਓ।
ਭਾਈ ਵਿਧੀ ਚੰਦ ਬੜੇ ਬਰਾਗ ਦੇ ਵਿੱਚ ਆ ਕਰਕੇ ਕਹਿਣ ਲੱਗੇ, ਉਹ ਪਾਪੀ ਆ, ਉਹ ਦੁਸ਼ਟਾ, ਤੂੰ ਬੜਾ ਵੱਡਾ ਪਾਪ ਕਮਾਇਆ ਹੈ।
ਤੁਵ ਦੇ ਸਿਰ ਚੜੇ ਦੋਸ਼ ਬਜ ਦੈ ਕੈ, ਗਏ ਪਰਲੋਕ ਦੇ ਤਜ ਕੈ ਕੈ।
ਤੇਰੇ ਸਿਰ ਦੋਸ਼ ਦੇ ਕੇ ਸਰੀਰ ਰੂਪੀ ਠੀਕਰਾ ਤੇਰੇ ਸਿਰ ਤੇ ਭੰਨ ਕੇ, ਸੱਚੇ ਪਾਤਸ਼ਾਹ ਆਪਣੇ ਸਰੀਰ ਦਾ ਠੀਕਰਾ ਭੰਨ ਕੇ ਤੈਨੂੰ ਦੋਸ਼ ਦੇ ਕੇ ਆਪ ਸੱਚਖੰਡ ਜਾ ਬਰਾਜੇ ਮਹਾਨ ਮਹਾਰਾਜ ਜੀ।
ਕਰ ਕੂਰੋ ਮਾਰੈ ਹਤਿਆਰੇ, ਬਚੈ ਨਹੀਂ ਕਰ ਯਤਨ ਹਜ਼ਾਰੇ।
ਤੈਨੂੰ ਝੂਠਾ ਕਰਕੇ ਸੱਚੇ ਪਾਤਸ਼ਾਹ ਨੇ ਮਾਰਿਆ, ਔਰ ਜਿਤਨੇ ਮਰਜ਼ੀ ਹੁਣ ਤੂੰ ਯਤਨ ਕਰ ਲੈ, ਤੂੰ ਸੱਚੇ ਪਾਤਸ਼ਾਹ ਦਾ ਦੋਖੀ ਹੈ, ਤੈਨੂੰ ਸਿੱਖ ਸੰਗਤ ਹੁਣ ਛੱਡੇਗੀ ਨਹੀਂ, ਭਾਵ ਤੇ ਇੱਥੋਂ ਸੰਗਤ ਬਦਲਾ ਲਵੇਗੀ।
ਕੁਛ ਡਰ ਪਾਵਤ ਉਰਮੈ ਬਿਸਮਾਇਓ, ਤਤ ਛਿਨ ਹਟ ਕਰ ਧਾਮ ਸਿਧਾਇਓ।
ਬਹੁਤ ਜ਼ਿਆਦਾ ਫਿਰ ਡਰ ਗਿਆ ਉਸ ਵਕਤ, ਡਰ ਕਰਕੇ ਵੀ ਹੁਣ ਮੈਨੂੰ ਬਹੁਤ ਮਾਰ ਪਵੇਗੀ, ਭੱਜ ਕੇ ਆਪਣੇ ਵਾਪਸ ਘਰ ਆ ਕੇ ਬੈਠ ਗਿਆ।
ਸਦਨ ਰੁਦਨ ਬੜ ਸੁਣਿਓ ਪੁਕਾਰਾ, ਚਕਿਤ ਚਿਤ ਹਵੈ ਤਬਹਿ ਉਚਾਰਾ।
ਘਰ ਦੇ ਵਿੱਚ ਜਦੋਂ ਰੋਣ ਦੀ ਆਵਾਜ਼ ਸੁਣੀ ਨੇ ਆਪਣੇ ਘਰ ਦੇ ਵਿੱਚ, ਤਾਂ ਬੜਾ ਹੈਰਾਨ ਹੋਇਆ ਉਸ ਵਕਤ, ਕਿਹਾ
ਕਿਆ ਹੋਇਓ, ਕਿਉਂ ਕਰੋ ਬਿਰਲਾਪਾ, ਕੌਣ ਗਜਬ ਗੁਜਰਿਓ ਫਲ ਪਾਪਾ।
ਕਹਿੰਦੇ ਕੀ ਹੋਇਆ, ਕਿਉਂ ਬਿਰਲਾਪ ਕਰਦੇ ਹੋ, ਕੀ ਗਜਬ ਗੁਜਾਰਿਆ, ਇਹ ਜਾਂ ਕਿਹੜਾ ਪਾਪਾਂ ਦਾ ਫਲ ਮਿਲਿਆ, ਕੀ ਗੱਲ ਹੋ ਗਈ ਹੈ।
ਸੇਵਕ ਆਨ ਕਹਿਓ ਤਤ ਕਾਲਾ, ਨੁਖਾ ਮ੍ਰਿਤ ਉਹ ਚਕ ਭਾ ਕਾਲਾ।
ਸੇਵਕ ਨੇ ਆ ਕਰਕੇ ਕਿਹਾ ਚੰਦੂ ਨੂੰ ਕਿ ਜੀ ਤੁਹਾਡੀ ਜਿਹੜੀ ਨੂੰਹ ਸੀ ਨਾ, ਉਹ ਅਚਾਨਕ ਮਰ ਗਈ ਹੈ।
ਅਨੇਕ ਤਰਕ ਨਾ ਸੁਣਤ ਵਿਚਾਰ ਹੈ, ਬਿਨਾ ਰੋਗ ਕਿਮ ਮਰੇ ਉਚਾਰੈ।
ਅਨੇਕ ਪ੍ਰਕਾਰ ਦੀਆਂ ਤਰਕਾਂ ਸੁਣਦੇ ਵਿਚਾਰ ਕਰਦੇ ਨੇ, ਭਾਵ ਕਿ ਬਿਨਾਂ ਰੋਗ ਤੋਂ ਇਹ ਕਿਵੇਂ ਚਲੀ ਗਈ, ਬਿਨਾਂ ਰੋਗ ਤੋਂ ਕਿਵੇਂ ਮਰ ਗਈ, ਆ ਉਚਾਰਨ ਕਰਦੇ ਨੇ ਗੱਲਾਂ।
ਦੁਖੇ ਬਸੂਰਤ ਮੂਰਖ ਮਾਨੀ ਮਨੋ ਕਸ਼ਟ ਕੇ ਉਪਜ ਨਿਸ਼ਾਨੀ।
ਇਹ ਦੁਖੀ ਬੜਾ ਝੂਰਦਾ ਮੂਰਖ ਹੰਕਾਰੀ ਮਨੋ, ਕਹਿੰਦੇ ਕਸ਼ਟ ਦੀ ਨਿਸ਼ਾਨੀ ਸ਼ੁਰੂ ਹੋ ਗਈ ਹੈ। ਪਹਿਲਾਂ ਪਰਿਵਾਰ ਦਾ ਇੱਕ ਜੀ ਹੁਣ ਚਲਿਆ ਗਿਆ ਸਾਡਾ।
ਮ੍ਰਿਤਕ ਕਿਰਿਆ ਕਰਵਾਵਤ ਭਏ ਜਾਰਨ ਨਦੀ ਤੀਰ ਲੈ ਗਏ।
ਸੋ ਮ੍ਰਿਤਕ ਕਿਰਿਆ ਜਿਹੜੀ ਸੀ ਕਰਵਾਉਣ ਲੱਗੇ ਔਰ ਉਹਨੂੰ ਜਾਲਣ ਵਾਸਤੇ ਸਾੜਨ ਲਈ ਪਾਪ ਸੰਸਕਾਰ ਕਰਨ ਲਈ ਨਦੀ ਦੇ ਕਿਨਾਰੇ ਤੇ ਲੈ ਗਏ।
ਉਤ ਸਤਿਗੁਰ ਕੇ ਸੁਧ ਬਿਧ ਤਾਏ ਪਰਿਉ ਰੋਰਪੁਰ ਨਰ ਸਮਦਾਏ।
ਉਧਰ ਸਤਿਗੁਰੂ ਸੱਚੇ ਪਾਤਸ਼ਾਹ ਦੀ ਖਬਰ ਸਾਰੇ ਸ਼ਹਿਰ ਦੇ ਵਿੱਚ ਪਹੁੰਚ ਗਈ ਔਰ ਰੌਲਾ ਪੈ ਗਿਆ ਹਰ ਇੱਕ ਬੰਦੇ ਬੰਦੇ ਨੂੰ, ਪੱਤੇ ਪੱਤੇ ਨੂੰ, ਗਲੀਆਂ ਗਲੀਆਂ ਦੇ ਵਿੱਚ ਇਹ ਖਬਰ ਅੱਗ ਦੀ ਤਰ੍ਹਾਂ ਫੈਲ ਗਈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੋਤੀ ਜੋਤ ਸਮਾ ਗਏ ਨੇ, ਇਹ ਪਾਪੀ ਨੇ ਗੁਰਾਂ ਨੂੰ ਸ਼ਹੀਦ ਕਰ ਦਿੱਤਾ, ਦੁਨੀਆਂ ਦੇ ਵਿੱਚ ਰੋਸ ਹੋ ਗਿਆ।
ਗ੍ਰਹਿ ਚੰਦੂ ਕੇ ਗੁਰ ਤਜ ਦੇ ਸੁਣ ਸੁਣ ਸਿੱਖ ਨਿਕਸੇ ਤਜ ਗ੍ਰਹਿ।
ਚੰਦੂ ਦੇ ਘਰ ਸੱਚੇ ਪਾਤਸ਼ਾਹ ਨੇ ਆਪਣਾ ਸਰੂਪ ਤਿਆਗ ਦਿੱਤਾ ਹੈ ਔਰ ਦੇਹ ਛੱਡ ਦਿੱਤੀ। ਮਹਾਰਾਜ ਨੇ ਸੁਣ ਸੁਣ ਕੇ ਸਾਰੇ ਸਿੱਖ ਆਪੋ ਆਪਣੇ ਘਰਾਂ ਨੂੰ ਛੱਡ ਕਰਕੇ ਅੱਖਾਂ ਵਿੱਚੋਂ ਵਿਰਾਗ ਦਾ ਜਲ ਲੈ ਕਰਕੇ ਬੜੇ ਰੋਹ ਦੇ ਵਿੱਚ ਆ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜਿੱਥੇ ਸਰੂਪ ਮਹਾਰਾਜ ਦਾ ਹੈ ਨਦੀ ਦੇ ਕਿਨਾਰੇ ਰਾਵੀ ਦੇ ਉੱਥੇ ਪਹੁੰਚ ਰਹੇ ਨੇ।
ਨਦੀ ਤੀਰ ਸ੍ਰੀ ਗੁਰੂ ਅਬ ਅਹੈ ਧਾਏ ਧਾਏ ਮਾਨਵ ਗਨ ਲਹੈ।
ਇਹ ਨਦੀ ਦੇ ਕਿਨਾਰੇ ਸੱਚੇ ਪਾਤਸ਼ਾਹ ਸਰੂਪ ਹੈ, ਧਾ ਧਾ ਕੇ ਦੌੜ ਦੌੜ ਕੇ ਸਾਰੇ ਬੰਦੇ ਉੱਧਰ ਨੂੰ ਜਾ ਰਹੇ ਹਨ।
ਤਜ ਤਜ ਕਾਜ ਬਨਕ ਵਿਵਹਾਰ ਆਵੈ ਲਾਰ ਪਰੇ ਨਰ ਨਾਰ।
ਕਤਾਰਾਂ ਬੰਨ ਬੰਨ ਕੇ ਸਿੱਖ ਸੰਗਤ ਆਪੋ ਆਪਣੇ ਕੰਮਾਂ ਕਾਰਾਂ ਨੂੰ ਛੱਡ ਕੇ, ਵਿਵਹਾਰਾਂ ਨੂੰ ਛੱਡ ਕੇ, ਦੁਕਾਨਦਾਰ ਆਪਣੀਆਂ ਦੁਕਾਨਾਂ ਛੱਡ ਕੇ, ਜ਼ਿਮੀਂਦਾਰ ਆਪਣੀ ਖੇਤੀ ਨੂੰ ਛੱਡ ਕੇ, ਘਰ ਦੇ ਲੋਕ ਆਪਣੇ ਘਰ ਦੇ ਸਾਰੇ ਕੰਮਾਂ ਦਾ ਤਿਆਗ ਕਰਕੇ, ਬੱਚਾ ਬੁੜਾ ਬਜ਼ੁਰਗ ਸਭ ਕੋਈ ਮਾਈ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਨੂੰ ਆ ਰਿਹਾ ਹੈ।
ਭਈ ਭੀਰ ਕੁਛ ਗਿਣੀ ਨਾ ਜਾਏ ਕਿਤਕ ਸਮੱਗਰੀ ਲੈ ਕਰ ਆਏ।
ਬਹੁਤ ਭੀੜ ਹੋ ਗਈ ਔਰ ਗਿਣੀ ਨਹੀਂ ਜਾਂਦੀ, ਇੰਨੀ ਸੰਗਤ ਇਕੱਠੀ ਹੋ ਗਈ, ਇਲਾਕਾ ਭਰ ਦੀਆਂ ਸੰਗਤਾਂ ਔਰ ਕਿੰਨੀ ਕੁ ਸੰਗਤ ਇਕੱਠੀ ਹੋਈ, ਸਾਰੀ ਸੰਗਤ ਸਮੱਗਰੀ ਲੈ ਕਰਕੇ ਆ ਰਹੀ ਹੈ।
ਅਤਰ ਫੂਲ ਅੰਬੀਰ ਗੁਲਾਲ ਬਰਖਾਵਤ ਹੋਈ ਧਰ ਲਾਲ।
ਸੋ ਸਾਰੇ ਪਾਸੇ ਸੰਗਤ, ਜਿਤਨਾ ਵੀ ਮਨ ਦੇ ਅੰਦਰ ਵਿਰਾਗ ਆਇਆ, ਕੋਈ ਫੁੱਲ ਲੈ ਕੇ ਆ ਰਿਹਾ, ਕੋਈ ਕੁਛ ਲੈ ਕੇ ਆ ਰਿਹਾ ਔਰ ਉੱਥੇ ਫੁੱਲਾਂ ਦੀ ਇਤਨੀ ਵਰਖਾ ਕੀਤੀ, ਲਿਆ ਕੇ ਸੰਗਤ ਨੇ ਸਤਿਗੁਰੂ ਸੱਚੇ ਪਾਤਸ਼ਾਹ ਉੱਤੇ ਲਿਆ ਕੇ, ਕੋਈ ਸਿਹਰੇ ਪਾ ਰਿਹਾ, ਕੋਈ ਸਤਿਗੁਰੂ ਸੱਚੇ ਪਾਤਸ਼ਾਹ ਉੱਤੇ ਵਸਤਰ ਪਾ ਰਿਹਾ, ਉਹ ਆਪੋ ਆਪਣੀ ਭਾਵਨਾ ਦਿਖਾ ਰਿਹਾ, ਕੋਈ ਧੂਫਾਂ ਦਿਖਾ ਰਿਹਾ ਹੈ, ਕੋਈ ਉੱਥੇ ਜਲ ਛਿੜਕਾ ਰਿਹਾ, ਚਾਰੇ ਪਾਸੇ ਸੰਗਤ ਵਾਸਤੇ ਸਾਰੀ ਸੰਗਤ ਦੀਆਂ ਤਿਆਰੀਆਂ ਹੋ ਰਹੀਆਂ ਨੇ ਔਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਅੰਤਮ ਦਰਸ਼ਨਾਂ ਨੂੰ ਸੰਗਤ ਆ ਰਹੀ ਹੈ।
ਨਦੇ ਤੀਰ ਥਿਰ ਸਿੱਖ ਚੱਲ ਆਏ ਬਿਧੀ ਚੰਦ ਆਦਿਕ ਦਰਸਾਏ।
ਨਦੀ ਦੇ ਕਿਨਾਰੇ ਤੇ ਸਾਰੇ ਸਿੱਖ ਚੱਲ ਕੇ ਆਏ, ਭਾਈ ਬਿਧੀ ਚੰਦ ਜੀ ਆਦਿਕ ਪੰਜੇ ਸਿੱਖਾਂ ਦੇ ਦਰਸ਼ਨ ਕੀਤੇ ਆ ਕੇ ਸੰਗਤ ਨੇ।
ਬੁਝੇ ਸਰਬ ਬਾਰਤਾ ਗੁਰ ਕੇ ਸਭ ਸੋ ਕਹੇ ਕਹੀ ਜਿਮ ਉਰਕੇ।
ਆ ਕਰਕੇ ਉਸ ਵਕਤ ਸਾਰੀ ਸੰਗਤ ਨੇ ਗੁਰੂ ਸਾਹਿਬ ਦੇ ਬਚਨਾਂ ਬਾਰੇ ਪੁੱਛਿਆ ਕਿ ਸੰਗਤ ਲਈ ਕੀ ਬਚਨ ਕਰਕੇ ਗਏ ਨੇ ਗੁਰੂ ਸਾਹਿਬ, ਹੁਣ ਅਸੀਂ ਕਿਹਦੇ ਦਰਸ਼ਨ ਕਰਿਆ ਕਰਾਂਗੇ ਅੱਗੇ।
ਸੁਣ ਸਿੱਖ ਸਦਨ ਸਦਨ ਰੁਦਨ ਆਏ ਦੌਰ ਦੌਰ ਮਿਲਕਾ ਸਮੁਦਾਏ।
ਸੁਣ ਕੇ ਸਾਰੇ ਗੁਰਸਿੱਖ ਘਰਾਂ ਘਰਾਂ ਦੇ ਵਿੱਚ ਬਹੁਤ ਬਰਾਗ ਕਰਨ ਲੱਗ ਪਏ, ਦੌੜ ਦੌੜ ਕੇ ਮਿਲ ਕੇ ਆਏ ਨੇ। ਇਹ ਜਿਹੜਾ ਵਿਰਾਗ ਹੁੰਦਾ ਸਾਹ ਸੰਗਤ ਜੀ, ਇੱਕ ਤਾਂ ਵਿਰਾਗ ਉਹ ਹੈ ਧੰਦਾ ਪਿੱਟਿਓ ਭਾਈ ਉਹ ਤੁਮ ਕੂੜ ਕਮਾਵੋ ਨਾ ਸੁਣੇ ਕਾਤੇ ਤੁਮ ਲੋਕ ਸੁਣਾਵੋ। ਸੋ ਸਾਰੇ ਲੋਕ ਆਪੋ ਆਪਣੇ ਧੰਦਿਆਂ ਲਈ ਦੂਜੇ ਨੂੰ ਹੁੰਦੇ ਛੱਡ ਕੇ ਚਲਿਆ ਗਿਆ, ਇਹਦੇ ਨਾਲ ਸਾਡਾ ਗੁਜ਼ਾਰਾ ਹੁੰਦਾ ਸੀ, ਪਰ ਇੱਥੇ ਗੁਜ਼ਾਰੇ ਵਾਲੀ ਗੱਲ ਨਹੀਂ, ਇੱਥੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਛੱਡ ਕੇ ਚਲੇ ਗਏ। ਐਸਾ ਵਿਰਾਗ ਆ ਰਿਹਾ ਮਨ ਦੇ ਵਿੱਚ ਸਾਡੇ ਮਨ ਬਾਣੀ ਸਰੀਰ ਕਰਕੇ ਸਾਡੇ ਮਾਲਕ ਸੱਚੇ ਪਾਤਸ਼ਾਹ।
ਵਾਹਿਗੁਰੂ ਸਭ ਬਦਨ ਕਹੰਤੇ ਇਕੱਠੇ ਭਏ ਅਧਿਕ ਦੁਖਵੰਤੇ।
ਸਾਰੀ ਸੰਗਤ ਇਕੱਠੀ ਹੋਈ ਹੈ, ਬਹੁਤ ਦੁਖੀ ਨੇ ਸਾਰੇ, ਪਰ ਫੇਰ ਵੀ ਸੰਗਤ ਭਾਣਾ ਮੰਨਦੀ ਹੋਈ, ਗੁਰਾਂ ਦਾ ਹੁਕਮ ਮੰਨਦੀ ਹੋਈ, ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆ ਰਹੀ, ਸਤਨਾਮ ਵਾਹਿਗੁਰੂ ਗੁਰਬਾਣੀ ਦੀ ਆਵਾਜ਼ ਚਾਰੇ ਪਾਸੇ, ਅੱਖਾਂ ਵਿੱਚੋਂ ਜਲ ਜ਼ਰੂਰ ਜਾਂਦਾ, ਜਿਸ ਪਿਆਰੇ ਸੋ ਨਿਹੂ ਤੇ ਸਾਗੈ ਮਰ ਚੱਲੀ ਹੈ ਧ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ।
ਤਤ ਸ਼ਿਨ ਸੁੰਦਰ ਰਚਿਓ ਬਿਮਾਨਾ ਸਿੱਖਣ ਖਰਚਿਓ ਦਰਬ ਮਹਾਨਾ।
ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਸੁੰਦਰ ਬਿਮਾਨ ਰਚਿਆ ਗਿਆ, ਬਹੁਤ ਸਾਰਾ ਸਿੱਖ ਸੰਗਤ ਨੇ ਖਰਚਾ ਕੀਤਾ।
ਸਤਿਗੁਰ ਸੇਵ ਜੇ ਹੋਏ ਇਸ ਸਮੇਂ, ਬੜੇ ਭਾਗ ਤੇ ਪ੍ਰਾਤ ਭਵੈ।
ਹੁਣ ਸਤਿਗੁਰੂ ਸੱਚੇ ਪਾਤਸ਼ਾਹ ਸੇਵਾ ਕਿਤੇ ਲੱਭਣੀ ਹੈ, ਵੱਡੇ ਭਾਗਾਂ ਨਾਲ ਇਹ ਸੇਵਾ ਮਿਲ ਰਹੀ ਹੈ। ਸੰਗਤ ਆਪਣੇ ਆਪ ਹੀ, ਸਾਰੀ ਸੰਗਤ ਸੱਚੇ ਪਾਤਸ਼ਾਹ ਦੇ ਬਿਮਾਨ ਨੂੰ ਸਜਾ ਰਹੀ ਹੈ। ਇੱਕ ਪ੍ਰਕਾਰ ਦੀ ਐਸੀ ਸੁੰਦਰ ਸੇਵਾ ਮਹਾਰਾਜ ਦੀ ਫਿਰ ਦੁਬਾਰਾ ਸਾਨੂੰ ਮਿਲੇਗੀ ਨਹੀਂ। ਇਉਂ ਸੰਗਤ ਜਿਹੜੀ ਲਾਹੌਰ ਦੀ ਸਾਰੀ ਇਕੱਠੀ ਹੋਈ ਹੈ।
ਹਲ ਅਤੋਟ ਹਵੈ ਕੌਣ ਸੋ ਜਾਣੈ, ਮਿਲੈ ਪਰਸ ਪਰ ਏਵ ਬਖਾਨੈ।
ਕਹਿੰਦੇ ਇੰਨਾ ਫਲ ਮਿਲਣਾ ਇਸ ਵਕਤ ਕੀਤੀ ਹੋਈ ਸੇਵਾ ਦਾ, ਪਰਸ ਪਰ ਇੱਕ ਦੂਜੇ ਨੂੰ ਮਿਲਦੇ ਨੇ, ਕਿਉਂਕਿ ਇਹ ਗੱਲ ਸਾਰੀ ਸ਼ਰਧਾ ਦੀ ਹੁੰਦੀ ਹੈ। ਸਾਧ ਸੰਗਤ ਜੀ, ਸ਼ਰਧਾ ਦੇ ਨਾਲ ਜਿਵੇਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤ ਵੇਲੇ ਜਦੋਂ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਲੈ ਕੇ ਆਉਂਦੀਆਂ ਸੰਗਤਾਂ ਪਾਲਕੀ ਸਾਹਿਬ ਦੇ ਵਿੱਚ, ਇੱਕ ਸੈਕਿੰਡ ਲਈ ਵੀ ਮੋਢਾ ਲਾਉਣ ਨੂੰ ਮਿਲ ਜਾਵੇ, ਲੋਕ ਸਾਰੀ ਸੰਗਤ ਜਿਹੜੀ ਆ ਉਹ ਧੰਨ ਭਾਗ ਸਮਝ, ਦੂਰੋਂ ਦੂਰੋਂ ਸੰਗਤ ਬਾਹਰਲੇ ਦੇਸ਼ਾਂ ਤੋਂ ਆਉਂਦੀ ਹੈ, ਔਰ ਇੱਥੋਂ ਸੰਗਤ ਉਸ ਸਥਾਨ 'ਤੇ ਕਿਵੇਂ ਰਾਤ ਨੂੰ 12 ਵਜੇ ਤੋਂ ਬਾਅਦ ਸੇਵਾ ਹੁੰਦੀ ਹੈ, ਸਫਾਈ ਹੁੰਦੀ ਹੈ, ਦੁੱਧ ਨਾਲ ਸੇਵਾ ਕਰੀਦੀ ਹੈ, ਸਾਰਿਆਂ ਥਾਵਾਂ 'ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਭਾਗਾਂ ਵਾਲੇ ਸੇਵਾ ਕਰਦੇ ਨੇ, ਉਹੀ ਸਰੂਪ ਹੈ 5ਵੇਂ ਪਾਤਸ਼ਾਹ ਦਾ। ਉਸੇ ਸਰੂਪ ਦੀ ਸੇਵਾ ਕਰਕੇ ਆਪਣੇ ਆਪ ਨੂੰ ਸੰਗਤ ਭਾਗਾਂ ਵਾਲਾ ਸਮਝਦੀ ਹੈ।
ਜਰੀ ਬਾਦਲਾ ਰੇ ਸ਼ਮਚੀਰਾ, ਪਰੈ ਦੁਸ਼ਾਲੇ ਮੋਲ ਗਹੀਰਾ।
ਬਹੁਤ ਕੀਮਤੀ ਕੀਮਤੀ ਜਿਹੜੇ ਦੁਸ਼ਾਲੇ ਨੇ, ਜਰੀ ਬਾਦਲਾ ਆਦਿਕ ਦੇ ਜਿਹੜੇ ਬੜੇ ਕੀਮਤੀ ਜਿਤਨੇ ਹਨ, ਸਾਰੇ ਰੇਸ਼ਮ ਦੇ ਬਣੇ ਹੋਏ ਜਿਤਨੇ ਕੀਮਤੀ ਬਸਤਰ ਨੇ ਲਿਆ ਲਿਆ ਕੇ ਸੱਚੇ ਪਾਤਸ਼ਾਹ ਦੇ ਸਰੂਪ ਉੱਤੇ ਪਾ ਰਹੇ ਨੇ।
ਸੇਤ ਬਸਤਰ ਮਸਰੂ ਬਿਦਕਣੇ, ਉੱਪਰ ਪਾਏ ਸ਼ੋਕ ਮਨ ਮਨੇ।
ਹੁਣ ਉੱਤੇ ਲਿਆ ਕੇ ਰੇਸ਼ਮ ਤੇ ਸੂਤ ਦੇ ਰਲਾ ਕੇ ਬਣਾਇਆ ਹੋਇਆ ਧਾਰੀਦਾਰ ਬਸਤਰ ਹੁੰਦਾ, ਮਸ਼ਰੂ ਰੇਸ਼ਮੀ ਸੂਤੀ ਮਿਲਿਆ ਕੱਪੜਾ, ਮਹਾਰਾਜ ਸੱਚੇ ਪਾਤਸ਼ਾਹ ਦੇ ਉੱਪਰ ਲਿਆ ਲਿਆ ਕੇ ਪਾ ਰਹੇ ਨੇ। ਔਰ ਕਿਉਂ, ਇਹ ਇੱਕ ਸ਼ਰਧਾ ਦਾ ਪ੍ਰਤੀਕ ਹੁੰਦਾ, ਇੱਕ ਪਿਆਰ ਭਾਵਨਾ ਦਾ ਪ੍ਰਤੀਕ ਹੁੰਦਾ ਕਿ ਸੱਚੇ ਪਾਤਸ਼ਾਹ ਸਾਨੂੰ ਵਿਛੋੜਾ ਦੇ ਗਏ ਨੇ, ਗੁਰੂ ਦਾ ਭਾਣਾ ਮੰਨਦੀਆਂ ਹੋਈਆਂ ਸੰਗਤਾਂ ਸਤਿਗੁਰੂ ਸੱਚੇ ਪਾਤਸ਼ਾਹ ਸੇਵਾ ਕਰ ਰਹੀਆਂ ਹਨ।
ਸੰਖ ਬ੍ਰਿੰਦ ਭਰ ਫੂਕ ਬਜਾਏ, ਸ੍ਰੀ ਗੁਰ ਕੀ ਜੈ ਊਚ ਸੁਣਾਏ।
ਉਸ ਵਕਤ ਸਾਰੇ ਜਾਣੇ ਆਪੋ ਆਪਣੇ ਜਿਵੇਂ ਕੋਈ ਸੰਖ ਆਦਿਕ ਬਜਾ ਰਹੇ ਨੇ ਪੁਰਾਤਨ ਰੀਤੀ ਅਨੁਸਾਰ, ਤਾਂ ਸਾਰਿਆਂ ਨੂੰ ਪਤਾ ਲੱਗੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਸੇਵਾ ਵਿੱਚ ਸੰਗਤ ਹਾਜ਼ਰ ਹੋਈ ਹੈ, ਤਾਂ ਕਿ ਦੂਰ ਦੂਰ ਤੱਕ ਆਵਾਜ਼ ਸੁਣੇ, ਕੋਈ ਪੁੱਛੇ ਵੀ ਇਹ ਸੰਖ ਕਿਉਂ ਵੱਜ ਰਿਹਾ, ਸਾਰੇ ਸੰਗਤ ਨੂੰ ਪਤਾ ਲੱਗ ਰਿਹਾ ਕਿ ਸੱਚੇ ਪਾਤਸ਼ਾਹ ਇਸ ਪਾਸੇ ਸਰੂਪ ਹਨ।
ਚਾਮਰ ਚਾਰ ਚਾਰ ਦਿਸ ਫੇਰੇ, ਫੂਲ ਮਾਲ ਲਰਕਾਏ ਕਨੇਰੇ।
ਸੁੰਦਰ ਲੈ ਕਰਕੇ ਚੌਰ ਸਾਹਿਬ ਚਾਰ ਪਾਸੇ ਚਾਰੇ ਜਾਣੇ, ਚਾਰ ਸਿੱਖ ਜਿਹੜੇ ਨੇ ਉਹ ਕੋਈ ਕਦੇ ਚੌਰ ਫੜਦਾ, ਕਦੇ ਕੋਈ ਚੌਰ ਕਰ ਰਿਹਾ, ਸਾਰੇ ਸੇਵਾ ਭਾਵਨਾ ਨੂੰ ਲੈ ਕੇ ਕਿ ਮੈਨੂੰ ਸੇਵਾ ਦਾ ਮੌਕਾ ਮਿਲੇ, ਮੈਨੂੰ ਮੌਕਾ ਮਿਲੇ, ਚਾਰੇ ਪਾਸੇ ਸੰਗਤ ਸੇਵਾ ਗੁਰੂ ਸਾਹਿਬ ਜੀ ਦੀ ਕਰ ਰਹੀ ਹੈ।
ਚੰਦਨ ਚਰਚੈ ਧੂਫ ਤੁਖਾਵੈ, ਕਰ ਜੋਰੈ ਉਰ ਪ੍ਰੇਮ ਵਧਾਵੈ।
ਸੋ ਚੰਦਨ ਛਿੜਕਦੇ ਨੇ, ਧੂਫਾਂ ਦਿਖਾਉਂਦੇ ਨੇ, ਹੱਥ ਜੋੜ ਕਰਕੇ ਪ੍ਰੇਮ ਵਧਾਉਂਦੇ ਨੇ, ਸੇਵਾ ਕਰਦੇ ਨੇ ਪ੍ਰੇਮ ਵਾਲਿਆਂ ਨੂੰ। ਪ੍ਰੇਮ ਪਤਾ ਕੀ ਹੁੰਦਾ, ਜਿਨ੍ਹਾਂ ਦੇ ਮਨ ਅੰਦਰ ਪ੍ਰੇਮ ਹੈ ਉਹਨੂੰ ਪ੍ਰੇਮ ਦਾ ਗਿਆਨ ਹੈ, ਜਿਹਨੂੰ ਪ੍ਰੇਮ ਬਾਰੇ ਗਿਆਨ ਨਹੀਂ ਕਿ ਪ੍ਰੇਮ ਕੀ ਚੀਜ਼ ਹੁੰਦੀ ਆ, ਉਹ ਪ੍ਰੇਮ ਤੋਂ ਹੀਣੇ ਪੁਰਸ਼ ਨੂੰ ਪ੍ਰੇਮ ਦਾ ਪਤਾ ਨਹੀਂ। ਤਾਂਹੀਓ ਮਹਾਰਾਜ ਨੇ ਦੇਖੋ ਪ੍ਰੇਮ ਭਾਵਨਾ ਵਿੱਚ ਕਿਹਾ ਕਿ ਗੋਬਿੰਦ ਭਾਉ ਭਗਤ ਦਾ ਭੁੱਖਾ। 10ਵੇਂ ਪਾਤਸ਼ਾਹ ਫਰਮਾਉਂਦੇ ਨੇ, ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ। ਹੀ ਮਤਲਬ ਹੁੰਦਾ ਨਿਸ਼ਚੇ ਕਰਕੇ ਉਹਨਾਂ ਨੇ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਿਨ੍ਹਾਂ ਨੇ ਪ੍ਰੇਮ ਕੀਤਾ, ਜਿਨ੍ਹਾਂ ਨੇ ਪ੍ਰੇਮ ਭਾਵਨਾ ਦਿਖਾਈ। ਸਤਿਗੁਰੂ ਸੱਚੇ ਪਾਤਸ਼ਾਹ ਪ੍ਰੇਮ ਭਾਵਨਾ ਦਾ ਫਲ ਦਿੰਦੇ ਨੇ।
ਸਣੈ ਸਣੈ ਚੰਦੂ ਖਲ ਨਿੰਦੈ, ਗੁਰ ਹਤਿਆਰਾ ਦੁਖੀ ਬਿੰਦੈ।
ਆਸਤੇ ਆਸਤੇ ਚੰਦੂ ਮੂਰਖ ਨੂੰ ਨਿੰਦੇ ਨੇ, ਕਹਿੰਦੇ ਗੁਰੂ ਦਾ ਹਤਿਆਰਾ ਦੁਖੀ। ਜਾਣਦੇ ਸਾਰੇ ਲੋਕਾਂ ਨੂੰ ਪਤਾ ਕਿ ਗੁਰੂ ਸਾਹਿਬ ਦੇ ਉੱਤੇ ਇਹਨੇ ਇੰਨਾ ਜ਼ੁਲਮ ਕੀਤਾ, ਔਰ ਪੰਜ ਸਿੱਖਾਂ ਨੂੰ ਤਾਂ ਸਾਰਾ ਹੀ ਪਤਾ ਕਿ ਕੀ ਜ਼ੁਲਮ ਹੋਇਆ ਹੈ।
ਦਰਬ ਗੁਰੂ ਪਰ ਅਗਰ ਬਗਾਵੈ, ਲੋਕ ਹਜ਼ਾਰੋਂ ਬੀਨਤ ਜਾਵੈ।
ਹਜ਼ਾਰਾਂ ਲੋਕ ਆਪਣੀ ਸ਼ਰਧਾ ਭਾਵਨਾ ਨੂੰ ਪ੍ਰਗਟ ਕਰਦਿਆਂ ਹੋਇਆ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਪਰੋਂ ਵਰਖਾ ਕਰ ਰਹੇ ਨੇ। ਬਹੁਤ ਸਾਰੇ ਚਾਂਦੀ ਦੇ ਪੁਰਾਣੇ ਸਮੇਂ 'ਚ ਰੁਪਈਏ ਹੁੰਦੇ ਸੀ, ਇਹ ਇੱਕ ਭਾਵਨਾ ਦਾ ਪ੍ਰਤੀਕ ਹੁੰਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਤੋਂ ਚਾਂਦੀ ਦੇ ਰੁਪਈਏ, ਕੋਈ ਫੁੱਲਾਂ ਦੀਆਂ ਮਾਲਾਵਾਂ, ਜਿਵੇਂ ਜਿਵੇਂ ਕਿਸੇ ਦੀ ਸ਼ਰਧਾ, ਜਿਵੇਂ ਜਿਵੇਂ ਕਿਸੇ ਦੀ ਭਾਵਨਾ, ਜਿਵੇਂ ਜਿਵੇਂ ਪ੍ਰੇਮ ਹੈ, ਆਪੋ ਆਪਣੇ ਸ਼ਰਧਾ ਭਾਵਨਾ ਪ੍ਰੇਮ ਨਾਲ ਆਪਣੀ ਕਿਰਿਆ ਨੂੰ ਕਰਦੇ ਹਨ।
ਕੇਤਿਕ ਜਪ ਜੇ ਪਾਠ ਪੜ੍ਹਨ ਤੇ, ਕੇਤਿਕ ਗੁਰੂ ਗੁਰੂ ਸਿਮਰੰਤੇ।
ਕਿੰਨੀ ਕੁ ਸੰਗਤ ਆਪਣੇ ਆਪਣੇ ਜਪਜੀ ਸਾਹਿਬ ਦੇ ਪਾਠ ਕਰ ਰਹੇ ਗੁਰੂ ਸਾਹਿਬ ਵਾਸਤੇ, ਜਿਹਨੂੰ ਨਹੀਂ ਪਾਠ ਆਉਂਦਾ ਵਾਹਿਗੁਰੂ ਵਾਹਿਗੁਰੂ ਕਰ ਰਿਹਾ, ਕੋਈ ਮੂਲ ਮੰਤਰ ਦਾ ਅਭਿਆਸ ਕਰ ਰਿਹਾ, ਸਾਰੀ ਸੰਗਤ ਭਾਵਨਾ ਨਾਲ ਸੱਚੇ ਪਾਤਸ਼ਾਹ ਵਾਸਤੇ ਪਾਠ ਕਰਦੀ ਸਿਮਰਨ ਕਰਦੀ ਜਾ ਰਹੀ ਹੈ।
ਕੇਤਿਕ ਸਵਾਸ ਲੈ ਸੋਕ ਵਧਾਵੈ, ਕੇਤਿਕ ਸਰਾਹੈ ਸੀਲ ਸੁਹਾਵੈ।
ਕਿੰਨੇ ਕੁ ਸਵਾਸ ਲੈ ਕੇ ਆਪਣੇ ਮਨ ਦੇ ਅੰਦਰ ਵਿਰਾਗ ਪੈਦਾ ਕਰਦੇ ਨੇ, ਕਿੰਨੇ ਕੁ ਸਲਾਉਂਦੇ ਨੇ। ਸੋ ਕਿਸ ਪ੍ਰਕਾਰ ਕੋਈ ਚੁੱਪੀ ਜਾ ਰਹੇ ਨੇ, ਜਿਨ੍ਹਾਂ ਦੇ ਮਨ ਨੂੰ ਬਹੁਤ ਹੀ ਜ਼ਿਆਦਾ ਸੱਟ ਵੱਜੀ, ਸੱਚੇ ਪਾਤਸ਼ਾਹ ਦਾ ਵਿਯੋਗ ਹੋ ਗਿਆ, ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਛੱਡ ਕੇ ਚਲੇ ਗਏ।
ਕੇਤਿਕ ਨਿਕਾਰਤ ਖਲਕੋ ਗਾਰੇ, ਤੁਰਕ ਰਾਜ ਕੀ ਜਰਾ ਉਖਾਰੇ।
ਕਿੰਨੇ ਕੁ ਮੂਰਖਾਂ ਨੂੰ ਗਾਲਾਂ ਕੱਢੇ, ਚੰਦੂ ਵਰਗਿਆਂ ਨੂੰ, ਰਾਜੇ ਨੂੰ, ਸਾਰੇ ਜਹਾਂਗੀਰ ਆਦਿਕ ਨੂੰ, ਹੋਰ ਸਾਰਿਆਂ ਨੂੰ ਮਿਲ ਕੇ, ਕਿ ਦੇਖੋ ਇਹ ਤੁਰਕਾਂ ਦੀਆਂ ਜੜਾਂ ਆਪਣੇ ਆਪ ਤੁਰਕਾਂ ਨੇ ਪੱਟ ਲਈਆਂ, ਇੰਨੇ ਵੱਡੇ ਸਤਿਗੁਰੂ ਸੱਚੇ ਪਾਤਸ਼ਾਹ ਤੇ ਇੰਨਾ ਵੱਡਾ ਜ਼ੁਲਮ ਕੀਤਾ, ਇਹਨਾਂ ਨੇ ਆਪਣਾ ਆਪ ਹੀ ਜੜਾਂ ਪੱਟ ਲਈਆਂ।
ਲੇ ਰਾਵੀ ਕੇ ਗਏ ਪਰਵਾਹੂ, ਜਹ ਜਲ ਚਲਤ ਕਲਤ ਬਲ ਮਾਹੂ।
ਉਹ ਰਾਵੀ ਦੇ ਕਿਨਾਰੇ ਲੈ ਗਏ ਜਿੱਥੇ ਬਹੁਤ ਜ਼ਿਆਦਾ ਤੇਜ਼ ਜਲ ਚੱਲ ਰਿਹਾ ਸੀ।
ਵਿਦਿਆ ਜੇਠਾ ਲੰਘ ਪਿਰਾਣਾ, ਇਨਸਾਨ ਜਿਮ ਬਿਦ ਅੰਤ ਵਖਾਣਾ।
ਭਾਈ ਵਿਧੀਆ ਜੀ, ਭਾਈ ਵਿਧੀ ਚੰਦ, ਭਾਈ ਜੇਠਾ ਜੀ, ਭਾਈ ਲੰਗਾਹਾ ਜੀ, ਭਾਈ ਪ੍ਰਾਣਾ ਜੀ, ਜਿਵੇਂ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਬਚਨ ਕੀਤਾ ਸੀ ਕਿ ਤੁਸੀਂ ਸੋਹਣੇ ਢੰਗ ਨਾਲ ਸਾਡਾ ਸੰਸਕਾਰ ਕਰਨਾ ਔਰ ਬਾਣੀ ਪੜ੍ਹਨੀ ਹੈ, ਵਿਰਾਗ ਨਹੀਂ ਕਰਨਾ, ਰੋਣਾ ਨਹੀਂ ਕਿਸੇ ਨੇ, ਇਸ ਤਰ੍ਹਾਂ ਜਿਵੇਂ ਜਿਵੇਂ ਸਮਝਾਇਆ ਉਸ ਤਰ੍ਹਾਂ ਕਿਰਿਆ ਕਰ ਰਹੇ ਹਨ।
ਤਿਸ ਬਿਦ ਕਰਤ ਵੇਗ ਮੈਂ ਗਏ, ਕੰਧ ਵਿਮਾਨ ਉਰਾ ਉਤਾਰਤ ਭਏ।
ਜਿੱਥੇ ਨਦੀ ਦਾ ਬਹੁਤ ਭਾਰੀ ਵੇਗ ਚੱਲ ਰਿਹਾ ਸੀ, ਤੇਜ਼ੀ ਨਾਲ ਉਸ ਕਿਨਾਰੇ ਤੇ ਲਿਜਾ ਕਰਕੇ ਮਹਾਰਾਜ ਦੇ ਸਰੂਪ ਨੂੰ ਸੁਸ਼ੋਭਿਤ ਕਰ ਲਿਆ, ਜਿੱਥੇ ਸੁੰਦਰ ਜੋ ਚੰਦਨ ਦੀਆਂ ਲੱਕੜਾਂ ਚਿਣੀਆਂ ਹੋਈਆਂ ਸਨ, ਚਿਤਾ ਤਿਆਰ ਕੀਤੀ ਸੀ ਜਿਸ ਥਾਂ ਦੇ ਉੱਤੇ, ਉਸ ਥਾਂ ਦੇ ਉੱਤੇ ਸਰੂਪ ਨੂੰ ਲੈ ਕੇ ਸੁਸ਼ੋਭਿਤ ਕੀਤਾ ਹੈ।
ਮਿਲ ਸੰਗਤ ਬੇਬਾਨ ਬਣਾਇਆ, ਅਖੰਡ ਭਜਨ ਸਤਿਗੁਰ ਗੁਣ ਗਾਇਆ।
ਸੰਗਤ ਨੇ ਮਿਲ ਕਰਕੇ ਬਿਬਾਨ ਬਣਾਇਆ, ਮਹਾਰਾਜ ਸੱਚੇ ਪਾਤਸ਼ਾਹ ਦੇ ਸਥਾਨ ਤੇ ਸੰਸਕਾਰ ਵਾਲਾ ਸਾਰੀ ਸਮੱਗਰੀ ਲਿਆਂਦੀ ਔਰ ਮਿਲ ਕਰਕੇ ਅਖੰਡ ਜਾਪ, ਸਤਨਾਮ, ਵਾਹਿਗੁਰੂ ਦਾ ਮੂਲ ਮੰਤਰ ਦਾ ਅਭਿਆਸ, ਜਪਜੀ ਸਾਹਿਬ ਦੇ ਪਾਠ, ਲੱਖਾਂ ਸੰਗਤਾਂ ਸਿਮਰਨ ਕਰ ਰਹੀਆਂ ਹਨ।
ਇਸ਼ਨਾਨ ਕਰਾਏ ਨਿਰਮਲ ਤਨ ਦਿਆਲ, ਪਹਿਰਾਏ ਬਸਤਰ ਪਾਵਨ ਤੇ ਕਾਲ।
ਇਸ਼ਨਾਨ ਕਰਾ ਕੇ ਮਹਾਰਾਜ ਦੇ ਸਰੂਪ ਦਾ ਫੇਰ ਸੁੰਦਰ ਸੋਹਣੇ ਬਸਤਰ ਸੰਗਤ ਨੇ ਆਪਣੀ ਸ਼ਰਧਾ ਭਾਵਨਾ ਨਾਲ ਮਹਾਰਾਜ ਦੇ ਸਰੂਪ ਤੇ ਪਹਿਨਾਏ।
ਐਰਾਵਤੀ ਨਦੀ ਪਰ ਲਿਆਏ, ਚੰਦਨ ਚਿਤਾ ਪਰ ਆਨ ਰਖਾਏ।
ਸੋ ਰਾਵੀ ਦੇ ਕਿਨਾਰੇ ਤੇ ਲਿਆ ਕਰਕੇ ਮਹਾਰਾਜ ਦੇ ਸਰੂਪ ਨੂੰ ਜਿੱਥੇ ਚੰਦਨ ਦੀ ਚਿਖਾ ਚਿਣੀ ਹੋਈ ਸੀ, ਉੱਥੇ ਮਹਾਰਾਜ ਦੇ ਸੁੰਦਰ ਸੋਹਣੇ ਬਸਤਰ ਪਹਿਨਾ ਕੇ ਸੋਹਣੇ ਦਸਤਾਰੇ ਸਜੇ ਹੋਏ ਸੱਚੇ ਪਾਤਸ਼ਾਹ, ਲੱਗਦਾ ਨਹੀਂ ਕਿ ਸੱਚੇ ਪਾਤਸ਼ਾਹ ਸਰੂਪ ਜਿਹੜਾ ਸੀਗਾ, ਜਿਵੇਂ ਆਮ ਸਧਾਰਨ ਲੋਕ ਚੜ੍ਹਾਈ ਕਰ ਜਾਂਦੇ ਨੇ, ਸਿਆਹ ਹੋਆ ਸੇਤ, ਕਿਸੇ ਦਾ ਰੰਗ ਕਾਲਾ, ਕਿਸੇ ਦਾ ਨੀਲਾ, ਕਿਸੇ ਦਾ ਚਿੱਟਾ, ਕਿਸੇ ਦਾ ਕਿਵੇਂ, ਸਤਿਗੁਰੂ ਦੇ ਸਰੂਪ ਉਸੇ ਤਰ੍ਹਾਂ ਹੀ ਲਾਲ, ਸੋਹਣੇ, ਸੁੰਦਰ ਸਰੂਪ ਲੱਗਦੇ, ਜਿਵੇਂ ਹਲੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਹੀ ਹਨ। ਕਿਉਂ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਸਰੂਪ ਨੂੰ ਲਿਆ ਕੇ ਸੁਸ਼ੋਭਿਤ ਕੀਤਾ ਚੰਦਨ ਦੀ ਚਿਖਾ ਤੇ।
ਪਾਵਨ ਦੇਹੇ ਕਰਾ ਸਿਸਕਾਰ, ਤੀਨ ਲੋਕ ਭਇਆ ਜੈ ਜੈਕਾਰ।
ਪਾਵਨ ਸਰੂਪ ਦਾ ਸੰਸਕਾਰ ਹੋਇਆ, ਅਰਦਾਸ ਕੀਤੀ, ਜਪਜੀ ਸਾਹਿਬ ਦੇ ਪਾਠ, ਸੋਹਲੇ ਸਾਹਿਬ ਦੇ ਪਾਠ ਹੋਏ, ਮਰਿਆਦਾ ਅਨੁਸਾਰ ਕੀਰਤਨ ਹੋਇਆ, ਉਸ ਵਕਤ ਤਿੰਨਾਂ ਲੋਕਾਂ ਦੇ ਵਿੱਚ ਜੈ ਜੈਕਾਰ, ਜੈ ਜੈਕਾਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀ ਆਵਾਜ਼ੇ ਆ ਰਹੇ ਨੇ।
ਨਿਕਸੇ ਸਿੱਖ ਸਲਤਾ ਤੇ ਬਾਹਰ, ਸਿੱਖ ਸੈਂ ਕਰੇ ਹੇਰੈ ਜਾਹਰ।
ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਜੋ ਸਨ, ਸੰਸਕਾਰ ਹੋਏ, ਸਾਰੀ ਸੰਗਤ ਦਰਿਆ ਦੇ ਵਿੱਚ, ਕੋਈ ਇਸ਼ਨਾਨ ਕਰ ਰਿਹਾ, ਕੋਈ ਕਿਵੇਂ ਕਰ ਰਿਹਾ, ਸ਼ਰਧਾ ਭਾਵਨਾ ਨਾਲ ਖੜ ਕੇ ਕੋਈ ਪਾਠ ਕਰ ਰਿਹਾ, ਸਾਰੀ ਸੰਗਤ ਬਾਹਰ ਆਈ। ਸੋ ਮਰਿਆਦਾ ਮੁਤਾਬਕ ਸਾਧ ਸੰਗਤ ਜੀ ਅਰਦਾਸ ਹੋਣੀ, ਫਿਰ ਜਪਜੀ ਸਾਹਿਬ ਦੇ ਪਾਠ ਹੋਣੇ, ਫਿਰ ਕੀਰਤਨ ਸੋਹਲੇ ਦੇ ਪਾਠ ਹੋਣੇ, ਅਰਦਾਸ ਹੋਣੀ, ਸਾਰੀ ਸੰਗਤ ਉੱਥੇ ਬਿਰਾਗ ਕਰ ਰਹੀ ਹੈ।
ਨਹੀਂ ਬਹੁਰ ਕੁਛ ਦਈ ਦਿਖਾਏ, ਜਲ ਸਰੂਪ ਤਨ ਹਵੈ ਸੁਖਦਾਏ।
ਫਿਰ ਕੋਈ ਦਿਖਾਈ ਨਹੀਂ ਦਿੱਤਾ, ਉਹ ਮਹਾਰਾਜ ਸੱਚੇ ਪਾਤਸ਼ਾਹ ਜੋ ਸੰਸਕਾਰ ਹੋਏ ਨੇ, ਬਿਲਕੁਲ ਸਰੂਪ ਦੇ ਸੰਸਕਾਰ ਹੋਣ ਤੋਂ ਬਾਅਦ, ਮਹਾਰਾਜ ਦੇ ਸਰੂਪ ਐਸੇ ਹਨ, ਸਾਧ ਸੰਗਤ ਜੀ ਇਹਨਾਂ ਬਾਰੇ ਕਥਨ ਕਰਨਾ ਬਹੁਤ ਔਖਾ, ਜਿਵੇਂ ਮਹਾਰਾਜ ਨੇ ਗੁਰੂ ਅੰਗਦ ਦੇਵ ਜੀ ਨੇ ਕਿਹਾ ਸੀ, ਸਾਡਾ ਸੰਸਕਾਰ ਕਰਿਓ ਪਰ ਫੁੱਲ ਨਾ ਚੁਣਿਓ, ਫੁੱਲ ਲੱਭਣੇ ਨਹੀਂ, ਤੀਜੇ ਪਾਸੇ ਫੁੱਲ ਨਹੀਂ ਲੱਭੇ, ਚੌਥਾ ਨਹੀਂ ਲੱਭੇ, ਇਸੇ ਪ੍ਰਕਾਰ ਪੰਜਵੇਂ ਪਾਸੇ ਫੁੱਲ ਨਹੀਂ ਮਿਲੇ ਕਿਸੇ ਨੂੰ ਮਹਾਰਾਜ ਨੇ, ਮਰਿਆਦਾ ਨਹੀਂ ਫੁੱਲ ਚੁਗਣ ਦੀ। ਸਾਡੀ ਆਮ ਲੋਕ ਐਸੀ ਕਿਰਿਆ ਕਰਦੇ ਫੁੱਲ ਇਕੱਠੇ ਕਰਨੇ, ਛੇਵੇਂ ਸੱਤਵੇਂ ਅੱਠਵੇਂ ਨੌਵੇਂ ਦਸਵੇਂ ਪਾਤਸ਼ਾਹ ਤੱਕ ਦੇ ਕੋਈ ਫੁੱਲ ਕਿਸੇ ਨੂੰ ਮਿਲੇ ਨਹੀਂ। ਅੱਠਵੇਂ ਪਾਤਸ਼ਾਹ ਨੇ ਕਿਹਾ ਮੇਰੇ ਫੁੱਲ ਨਾ ਚੁਣਿਓ, ਪਰ ਸੰਗਤ ਹਟੀ ਨਹੀਂ, ਬਾਅਦ 'ਚ ਉੱਥੋਂ ਕੁਛ ਵੀ ਨਹੀਂ ਮਿਲਿਆ। ਦਸਵੇਂ ਪਾਤਸ਼ਾਹ ਨੇ ਕਿਹਾ ਸਾਡਾ ਅੰਗੀਠਾ ਨਾ ਫਰੋਲਿਓ, ਉੱਥੋਂ ਇੱਕ ਛੋਟੀ ਕਿਰਪਾਨ 9 ਇੰਚ ਮਿਲੀ, ਫਿਰ ਕੁਛ ਵੀ ਨਹੀਂ ਮਿਲਿਆ। ਇਸੇ ਪ੍ਰਕਾਰ ਸਾਧ ਸੰਗਤ ਜੀ ਮਹਾਰਾਜ ਸਰੂਪ ਐਸਾ ਕਿ ਉਹ ਅਲੋਪ ਹੀ ਹੋ ਗਿਆ। ਸਰੂਪ ਸੰਸਕਾਰ ਜ਼ਰੂਰ ਹੋਇਆ ਸਾਰਿਆਂ ਸਾਹਮਣੇ, ਪਰ ਇਉਂ ਜੋ ਚਾਹੁੰਦੇ ਸੀ ਉਹ ਚੀਜ਼ ਨਹੀਂ ਮਿਲੀ ਕਿ ਸਾਨੂੰ ਫੁੱਲ ਮਿਲ ਜਾਣ। ਕਿਉਂ? ਮਹਾਰਾਜ ਨੇ ਚੌਥੇ ਪਾਤਸ਼ਾਹ ਨੇ ਬਚਨ ਕੀਤਾ, ਸਾਰੀ ਜਿੰਨੀ ਸਾਡੀ ਰਾਖ ਹੋਵੇ ਸਾਰੀ ਦੀ ਸਾਰੀ ਬਿਆਸ ਦਰਿਆ 'ਚ ਪਾ ਦੇਣੀ। ਕਿਉਂ? ਮਹਾਰਾਜ ਪੰਜਵੇਂ ਪਾਤਸ਼ਾਹ ਨੇ ਬਚਨ ਕੀਤਾ ਸਾਡੇ ਸਰੂਪ ਦੀ ਸਾਰੀ ਰਾਖ ਦਰਿਆ ਰਾਵੀ ਦੇ 'ਚ ਪਾ ਦੇਣੀ।
ਰਘੁਵਰ ਰਾਮ ਚੰਦ ਮਾਨਿੰਦੇ ਪਰਵੇਸ਼ੇ ਸਰਜੋ ਨੀਰ ਬਿਲੰਦੇ।
ਪ੍ਰਾਥਮਿਕ ਉਦਾਹਰਣ ਦਿੱਤੀ ਰਾਮ ਚੰਦਰ ਜੀ ਦੀ, ਜਿਵੇਂ ਉਹ ਅਲੋਪ ਹੋ ਗਏ ਸਨ ਸਰਜੂ ਨਦੀ ਦੇ ਵਿੱਚ। ਕਿਉਂ? ਮਹਾਰਾਜ ਸੱਚੇ ਪਾਤਸ਼ਾਹ ਦੇ ਕਹਿੰਦੇ ਸਰੂਪ ਜਿਹੜੇ ਸੀਗੇ ਸੰਸਕਾਰ ਹੋਏ ਔਰ ਸਰੂਪ ਸਾਰੇ ਅਲੋਪ ਹੋ ਗਏ।
ਬਾਹਰ ਨਹੀਂ ਨਿਜ ਦੇਹੇ ਦਿਖਾਏ ਜਲ ਸਰੂਪ ਹਵੈ ਗੇ ਤਿਸ ਥਾਈ।
ਫਿਰ ਆਪਣੇ ਸਰੂਪ ਨਹੀਂ ਦਿਖਾਏ, ਜਲ ਸਰੂਪ ਹੀ ਹੋ ਗਏ, ਭਾਵ ਅਲੋਪ ਹੀ ਐਸੇ ਢੰਗ ਨਾਲ ਹੁੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਦਾ। ਕਿਉਂਕਿ ਇੱਕ ਐਸੀਆਂ ਚੀਜ਼ਾਂ ਆ ਜਾਂਦੀਆਂ ਸਾਰੀ ਸੰਗਤ ਵਿੱਚ ਦੱਸਣ ਦੇ ਯੋਗ ਨਹੀਂ ਹੁੰਦੀਆਂ, ਪਰ ਮਾੜਾ ਜਿਹਾ ਇਸ਼ਾਰਾ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਜਾਣ ਦਾ ਸਮਾਂ ਆਇਆ ਸੀ, ਸਤਿਗੁਰੂ ਸੱਚੇ ਪਾਤਸ਼ਾਹ ਤਖ਼ਤ ਸਾਹਿਬ 'ਤੇ ਬੈਠੇ, ਜਦੋਂ ਸ੍ਰੀ ਖਡੂਰ ਸਾਹਿਬ ਬੈਠੇ ਬੈਠੇ ਅਲੋਪ ਹੋ ਗਏ, ਸਾਰੀ ਸੰਗਤ ਬੜੀ ਹੈਰਾਨ ਹੋਈ। ਤੀਜੇ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਨੇ ਉਦੋਂ ਬੇਨਤੀ ਕੀਤੀ, ਹੈ ਮਹਾਰਾਜ ਤੁਸੀਂ ਆਓ ਗੁਰੂ ਨਾਨਕ ਸਾਹਿਬ ਵਾਂਗੂ ਅਲੋਪ ਨਾ ਹੋਇਓ, ਕਿਰਪਾ ਕਰੋ ਫਿਰ ਦਰਸ਼ਨ ਦਿਓ। ਫਿਰ ਮਹਾਰਾਜ ਨੇ ਦਰਸ਼ਨ ਦਿੱਤੇ, ਕਹਿਣ ਲੱਗੇ ਕਿਵੇਂ ਭਾਈ ਯਾਦ ਕੀਤਾ? ਕਹਿੰਦੇ ਮਹਾਰਾਜ ਕਿਰਪਾ ਕਰੋ, ਅਸੀਂ ਸਾਰੀ ਕਿਰਿਆ ਉਵੇਂ ਕਰਨੀ ਚਾਹੁੰਦੇ ਹਾਂ, ਸੰਗਤ ਬਹੁਤਾ ਬਰਾਕ ਕਰਦੀ ਹੈ। ਫਿਰ ਮਹਾਰਾਜ ਨੇ ਸਾਰੀ ਸੰਗਤ ਦੇ ਸਾਹਮਣੇ ਉਹੀ ਕਿਰਿਆ ਕੀਤੀ, ਉਸ ਵਕਤ ਸਰੂਪ ਦਾ ਤਿਆਗ ਕੀਤਾ, ਚੰਦਨ ਦੀ ਚਿਖਾ ਜਿਹੜੀ ਸੀ ਲਿਜਾ ਕਰਕੇ ਉਹ ਸਜਾਈ, ਜਦੋਂ ਵਿੱਚ ਮਹਾਰਾਜ ਦੇ ਸੱਚੇ ਪਾਤਸ਼ਾਹ ਸਰੂਪ ਨੂੰ ਸ਼ੋਧ ਕਰਕੇ, ਸੋ ਉਸ ਵਕਤ ਜਦੋਂ ਜਾ ਕਰਕੇ ਦਾਸੂ ਜੀ ਨੇ ਚੰਡਾ ਲਾਉਣਾ ਕੀਤਾ ਚੰਦਨ ਦੀ ਚਿਖਾ ਨੂੰ, ਤਾਂ ਉਸ ਵਕਤ ਸਾਧ ਸੰਗਤ ਜੀ ਜਦੋਂ ਦੇਖਿਆ ਕਿ ਸਰੂਪ ਤਾਂ ਹੈ ਹੀ ਨਹੀਂ ਵਿੱਚ, ਫਿਰ ਤੀਜੇ ਪਾਤਸ਼ਾਹ ਨੇ ਇਸ਼ਾਰਾ ਚੁੱਪ ਰਹਿਣ ਦਾ ਕੀਤਾ, ਬਸ ਚੁੱਪ ਕਰ ਭਾਈ ਦੱਸਣਾ ਨਹੀਂ, ਇਹ ਸਰੂਪ ਉਹ ਸਰੂਪ ਨੇ ਜਿਹੜਾ ਆਮ ਲੋਕਾਂ ਦਾ ਹੁੰਦਾ, ਮਹਾਰਾਜ ਦਾ ਸਰੂਪ ਪੰਜ ਤੱਤਾਂ ਵਾਲਾ ਉਹ ਸਰੂਪ ਨੇ ਜਿਹੜਾ ਆਪਾਂ ਸੋਚਦੇ ਹਾਂ, ਇਹ ਸਰੂਪ ਤਾਂ ਅਗੰਮੀ ਸਰੂਪ, 10 ਸਰੂਪ ਅਗੰਮੀ ਸਰੂਪ ਨੇ। ਇਸ ਕਰਕੇ ਇੱਥੇ ਉਹ ਸਾਰਾ ਇਸ਼ਾਰਾ ਕਰ ਰਹੇ ਨੇ ਕਿ ਸੱਚੇ ਪਾਤਸ਼ਾਹ ਸਰੂਪ ਅਗੰਮੀ ਸਰੂਪ ਹੈ ਜਿਹੜਾ ਨਜ਼ਰ ਹੀ ਨਹੀਂ ਆਉਂਦਾ ਕਿਸੇ ਨੂੰ।
ਬਿਸਮਤ ਭਏ ਬੇਲੋਕ ਨਿਹਾਰੇ ਸਭ ਸੋ ਜੇਠੇ ਬਾ ਕਿਉਂ ਚਾਰੇ।
ਬੜੇ ਹੈਰਾਨ ਹੋਏ ਦੇਖ ਕਰਕੇ ਸਾਰਿਆਂ ਨੇ ਉਸ ਵਕਤ, ਸਭ ਸੋ ਜੇਠੇ ਬਾ ਕਿਉਂ ਚਾਰੇ, ਭਾਈ ਜੇਠਾ ਜੀ ਨੇ ਸਾਰਿਆਂ ਨਾਲ ਬਚਨ ਕੀਤਾ।
ਅੰਤ ਸਮੇਂ ਗੁਰ ਗਏ ਬਤਾਏ ਜਲ ਪਰਵਾ ਮੋਹ ਦੇਹੋ ਟਿਕਾਏ।
ਭਾਈ ਅੰਤ ਸਮੇਂ ਮਹਾਰਾਜ ਨੇ ਇਹੀ ਬਚਨ ਕੀਤਾ ਸੀ ਕਿ ਸਾਡੇ ਸੋ ਫੁੱਲ ਨਹੀਂ ਸਰੀਰ ਦੇ ਚੁਗਣੇ, ਸਾਡਾ ਸਾਰੇ ਦਾ ਸਾਰਾ ਜਿਹੜਾ ਅੰਗੀਠਾ ਉਹ ਜਲ ਪ੍ਰਵਾਹ ਕਰ ਦੇਣਾ ਹੈ।
ਨਰ ਨਾਰਨ ਕੀ ਭੀਰ ਉਦਾਰ ਹਟਿਆਏ ਪੁਨ ਨਗਰ ਮਝਾਰ।
ਬਹੁਤ ਸੰਗਤ ਦੀ ਭੀੜ ਸੀ, ਸਾਰੇ ਜਣੇ ਨਗਰ ਦੇ ਵਿੱਚ ਵਾਪਸ ਆ ਗਏ।
ਧਰਮਸ਼ਾਲਾ ਥਿਤ ਭਏ ਸਮੁਦਾਏ ਰੁਦਤ ਬਿਲੋਚਨ ਅਸ਼ਰ ਬਹਾਰ।
ਧਰਮਸ਼ਾਲਾ ਦੇ ਵਿੱਚ ਭਾਵ ਗੁਰੂ ਘਰ ਦੇ ਵਿੱਚ ਇਕੱਠੇ ਹੋ ਗਏ ਤੇ ਅੱਖਾਂ ਵਿੱਚੋਂ ਸਾਰੀ ਸੰਗਤ ਦੇ ਜਲ ਜਾ ਰਿਹਾ ਹੈ।
ਸਾਥ ਰਬਾਬੇ ਲੀਏ ਦੁਤਾਰਾ ਕੀਰਤਨ ਸਭ ਕੇ ਅਗਰ ਉਚਾਰਾ।
ਰਬਾਬੀ ਉੱਥੇ ਆਏ, ਦੁਤਾਰੇ ਵਾਲਾ ਆਇਆ, ਉਸ ਵਕਤ ਕੀਰਤਨ ਜਿਹੜਾ ਸੀ ਸਾਜ਼ ਹੁੰਦਾ ਦੁਤਾਰਾ, ਭਾਵ ਦੋ ਤਾਰਾਂ ਵਾਲਾ ਸਾਜ਼ ਲੈ ਕਰਕੇ ਕੀਰਤਨ ਉਚਾਰਨ ਹੋਇਆ, ਸਾਰੀ ਸੰਗਤ ਨੇ ਬਹਿ ਕੇ ਕੀਰਤਨ ਸਰਵਣ ਕੀਤਾ।
ਦਰਬਾਰ ਦੇ ਵਸਤੂ ਗਨ ਸੰਗਤ ਦਿਓ ਬਹੁਤ ਪੁੰਨ ਰਹਿਓ ਨਾ ਮੰਗਤ।
ਕੀਰਤਨ ਵਾਲੇ ਨੇ ਮੰਗਿਆ ਨਹੀਂ ਕੁਛ, ਉਹ ਵੀ ਵੈਰਾਗ ਦੇ ਵਿੱਚ ਹੈ, ਪਰ ਸੰਗਤ ਆਪਣੀ ਮਨ ਦੀ ਸ਼ਰਧਾ ਮੁਤਾਬਕ ਉਹਨੂੰ ਬਹੁਤ ਸਾਰਾ ਦਰਬ ਭਾਵ ਪੈਸਾ, ਕੋਈ ਕੱਪੜਾ, ਕੋਈ ਕੁਛ ਦੇ ਰਿਹਾ ਕਿ ਸੱਚੇ ਪਾਤਸ਼ਾਹ ਸੰਬੰਧ ਵਿੱਚ ਇਹ ਕੀਰਤਨ ਸੁਣਾ ਰਿਹਾ ਸਾਨੂੰ। ਇਉਂ ਸਾਧ ਸੰਗਤ ਜੀ ਅਮੰਗ ਹੋ ਕੇ ਬੈਠਾ ਵੈਰਾਗ ਵਿੱਚ, ਅੱਖਾਂ 'ਚੋਂ ਜਲ ਜਾ ਰਿਹਾ, ਗੁਰੂ ਨੂੰ ਯਾਦ ਕਰਦਾ, ਪਰ ਸੰਗਤ ਆਪਣੀ ਸ਼ਰਧਾ ਭਾਵਨਾ ਦੇ ਨਾਲ ਉਹਨੂੰ ਦੇ ਰਹੀ ਹੈ।
ਤਿਸ ਦਿਨ ਰਹਿਤ ਭਏ ਧਰਮਸ਼ਾਲਾ ਪੰਚੋ ਸਿੱਖਨ ਸੋਕ ਬਿਸਾਲਾ।
ਉਸ ਦਿਨ ਧਰਮਸ਼ਾਲਾ ਦੇ ਵਿੱਚ ਟਿਕੇ ਸਾਰੀ ਸੰਗਤ, ਪੰਜੇ ਸਿੱਖ ਜਿਨ੍ਹਾਂ ਨੂੰ ਬੜਾ ਮਨ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਦਾ ਵਿਛੋੜਾ ਹੋ ਰਿਹਾ ਹੈ।
ਤਿਸ ਦਿਨ ਕੀਨੋ ਨਾ ਭੋਜਨ ਕੀਨ ਮੁਰਝਾਵਤ ਬੈਠੇ ਮਨ ਦੀਨ,
ਮਨ ਦੇ ਅੰਦਰ ਦੀਨਤਾ ਦੇ ਸਹਿਤ ਬੈਠੇ ਹਨ। ਉਸ ਦਿਨ ਕਿਸੇ ਨੇ ਭੋਜਨ ਨਹੀਂ ਕੀਤਾ, ਕਿਸੇ ਨੇ ਪ੍ਰਸ਼ਾਦਾ ਨਹੀਂ ਛਕਿਆ, ਕਿਉਂਕਿ ਪ੍ਰਸ਼ਾਦਾ ਛਕਣ ਨੂੰ ਕਿਸੇ ਦਾ ਚੇਤੀ ਨਹੀਂ ਕਰਦਾ।
ਬਿਨ ਮਹਿਪਾਲ ਚੰਮੂ ਦਿਨ ਦੀਨ, ਦੁਲਹ ਬਿਨ ਬਰਾਤ ਜੇ ਮਹੀਨਾ।
ਕਹਿੰਦੇ ਜਿਵੇਂ ਰਾਜੇ ਤੋਂ ਬਿਨਾਂ ਫੌਜ ਕਾਹਦੀ, ਅਤੇ ਬਰਾਤ ਜਿਹੜੀ ਹੁੰਦੀ ਜਿਵੇਂ ਉਹਦੇ ਚ ਦੁੱਲਾ ਹੀ ਨਾ ਹੋਵੇ, ਭਾਵ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਬਿਨਾਂ ਸਾਰੇ ਉਹ ਬਰਾਗ ਚ ਬੈਠੇ ਨੇ।
ਜਥਾ ਜਾਮਨੀ ਚੰਦ ਬਹੀਨਾ, ਗੁਰ ਬਿਨ ਸੰਗਤ ਤਥਾ ਮਲੀਨਾ।
ਜਿਵੇਂ ਰਾਤ ਨੂੰ ਚੰਦਰਮਾ ਹੀ ਨਾ ਹੋਵੇ, ਕਾਲੀ ਬੋਲੀ ਰਾਤ ਹੋਵੇ, ਇਉਂ ਸਤਿਗੁਰੂ ਸੱਚੇ ਪਾਤਸ਼ਾਹ ਰੂਪ ਚੰਦਰਮਾ ਤੋਂ ਬਿਨਾਂ ਸਾਰੀ ਸੰਗਤ ਕਹਿੰਦੇ ਜਿਵੇਂ ਹਨੇਰੇ ਚ ਬੈਠੀ ਹੈ।
ਬਿਨਾ ਨਰੇਸ਼ੁਰ ਪਰਜਾ ਦੁਖਾਰੇ, ਪਤ ਬਹੀਨ ਜਿਮ ਪਰਤ ਬਤ ਨਾਰੇ।
ਬਿਨਾਂ ਰਾਜੇ ਤੋਂ ਜਿਵੇਂ ਪਰਜਾ ਦੁਖੀ ਹੁੰਦੀ ਹੈ, ਔਰ ਜਿਵੇਂ ਪਤੀ ਵਰਤਾ ਨਾਰੀ ਕਹਿੰਦੇ ਪਤੀ ਤੋਂ ਬਿਨਾਂ ਦੁਖੀ ਹੁੰਦੀ ਹੈ।
ਜਿਮ ਜਨ ਗ੍ਰਾਮ ਪੈਂਚ ਬਿਨ ਦੀਨਾ, ਗੁਰ ਬਿਨ ਸੰਗਤ ਤਥਾ ਮਲੀਨਾ।
ਜਿਵੇਂ ਸਾਰੇ ਆਦਮੀ ਸੋ ਸਰਪੰਚ ਤੋਂ ਬਿਨਾਂ ਜਾਂ ਪਿੰਡ ਦੇ ਮਾਲਕ ਤੋਂ ਬਿਨਾਂ ਬੈਠੇ ਹੋਣ, ਇਉਂ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਬਿਨਾਂ ਸਾਰੀ ਸੰਗਤ ਬਹੁਤ ਢੱਠੇ ਮਨ ਦੇ ਨਾਲ ਬੈਠੀ ਹੈ।
ਸਰਬ ਜਾਮਨੀ ਸੋਚਤ ਬੀਤੀ, ਚਿਤਵਤ ਸ੍ਰੀ ਅਰਜਨ ਪਦ ਬ੍ਰਿਤੀ।
ਸਾਰੀ ਰਾਤ ਇਉਂ ਸੋਚਦਿਆਂ ਬਤੀਤ ਹੋ ਗਈ, ਸਾਰੀ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਚਰਨਾਂ ਦੀ ਪ੍ਰੀਤੀ ਮਨ ਦੇ ਅੰਦਰ ਚਿਤਵਦਿਆਂ ਬੈਠੀ ਹੈ। ਕੋਈ ਕਿਸੇ ਨਾਲ ਗੱਲ ਨਹੀਂ ਕਰਦਾ, ਕੋਈ ਕੁਛ ਛਕਦਾ ਨਹੀਂ, ਕੋਈ ਪਾਣੀ ਨਹੀਂ ਪੀਂਦਾ, ਇੰਨੇ ਬਰਾਗ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਚਿੱਤ ਜੋੜ ਕੇ ਸੰਗਤ ਗੁਰਾਂ ਨੂੰ ਯਾਦ ਕਰਦੀ ਹੈ।
ਅਸ਼ਟ ਜਾਮ ਤੇ ਦਰਸਤ ਰਹਿ, ਬਿਨਾਂ ਪਿੱਖੇ ਸ਼ਾਂਤੀ ਕਿਉਂ ਲਹਿ।
ਅੱਠੇ ਪਹਿਰ 24 ਘੰਟੇ ਜਿਹੜੀ ਸੰਗਤ ਗੁਰਾਂ ਦੇ ਦਰਸ਼ਨ ਕਰਦੀ ਸੀ, ਅੱਜ ਉਹਨਾਂ ਨੂੰ ਹੁਣ ਗੁਰਾਂ ਦੇ ਦਰਸ਼ਨ ਨਹੀਂ ਹੋ ਰਹੇ। ਮਹਾਰਾਜ ਦੇ ਦਰਸ਼ਨਾਂ ਤੋਂ ਬਿਨਾਂ ਹੁਣ ਕਿਵੇਂ ਸ਼ਾਂਤੀ ਆ ਸਕਦੀ ਮਨ ਨੂੰ।
ਨੀਠ ਨੀਠ ਅਵਲੋਕ ਪ੍ਰਭਾਤ, ਸੋਕ ਅਧਿਕ ਤੇ ਬੀਤੇ ਨਰਾਤ।
ਹੌਲੀ ਹੌਲੀ ਪ੍ਰਭਾਤ ਨੂੰ ਉਡੀਕ ਰਹੇ ਨੇ, ਸਵੇਰ ਵੇਲੇ ਨੂੰ ਉਡੀਕ ਰਹੇ ਨੇ, ਬਹੁਤੇ ਸੋਕ ਦੇ ਵਿੱਚ ਰਾਤ ਵੀ ਬਤੀਤ ਨਹੀਂ ਹੁੰਦੀ, ਰਾਤ ਹੀ ਲੰਮੀ ਹੋ ਗਈ।
ਰਾਵੀ ਮੈਂ ਕਰਕੇ ਇਸ਼ਨਾਨ, ਨਮੋ ਕਰੇ ਸਤਿਗੁਰ ਕੇ ਥਾਨ।
ਰਾਵੀ ਦਰਿਆ ਵਿੱਚ ਇਸ਼ਨਾਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਥਾਨ ਤੇ ਜਾ ਕੇ, ਜਿੱਥੇ ਸੰਸਕਾਰ ਹੋਇਆ ਉੱਥੇ ਸਭ ਨੇ ਜਾ ਕੇ ਮਹਾਰਾਜ ਦੇ ਸਥਾਨ ਤੇ ਮੱਥਾ ਟੇਕਿਆ।
ਸੁਧਾ ਸਰੋਵਰ ਦਿਸ਼ਾ ਸਿਧਾਰੇ, ਮਨੋ ਕਰਤ ਰਨਹਾਰ ਪਧਾਰੇ।
ਸੁਧਾ ਸਰੋਵਰ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਪੰਜੇ ਸਿੱਖ ਚੱਲ ਪਏ ਮੱਥਾ ਟੇਕ ਕੇ ਮਹਾਰਾਜ ਦੇ ਸਥਾਨ ਤੇ। ਮਾਨੋ ਕੋਈ ਜੰਗ ਦੇ ਵਿੱਚ ਗਿਆ, ਜੰਗ ਹਾਰ ਕੇ ਘਰ ਨੂੰ ਜਿਵੇਂ ਆਉਂਦਾ, ਇਉਂ ਮਾਨੋ ਸਭ ਪੰਜੇ ਸਿੱਖ ਜਿਹੜੇ ਬੜੇ ਬਰਾਗ ਦੇ ਵਿੱਚ ਵਾਪਸ ਆ ਰਹੇ ਨੇ।
ਸਭ ਪੂੰਜੀ ਜਨ ਬਣਕ ਗਵਾਏ, ਕੈ ਬਨ ਮੈਂ ਸਭ ਵਸਤੂ ਲੁਟਾਏ।
ਸਾਰੀ ਪੂੰਜੀ ਮਾਨੋ ਕਿਸੇ ਬਾਣੀਏ ਨੇ ਗਵਾ ਦਿੱਤੀ, ਜਾਂ ਜੰਗਲ ਦੇ ਵਿੱਚ ਕੋਈ ਲੁੱਟਿਆ ਗਿਆ ਹੋਵੇ, ਇਉਂ ਲੁੱਟੇ ਹੋਏ ਬੰਦੇ ਦੀ ਤਰ੍ਹਾਂ ਵਾਪਸ ਆ ਰਹੇ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਹੀ ਵਿਛੋੜਾ ਦੇ ਗਏ ਹਨ।
ਹਿਰਦੇ ਵਿਚਾਰਤ ਮਾਤਾ ਪਾਸ, ਕਰਹਿ ਸੂਲ ਸਮ ਬਾਕ ਪ੍ਰਕਾਸ਼।
ਹੁਣ ਪੰਜੇ ਜਾਣੇ ਮਨ ਚ ਸੋਚਦੇ ਨੇ ਕਿ ਮਾਤਾ ਗੰਗਾ ਜੀ ਦੇ ਕੋਲ ਜਾ ਕੇ ਹੁਣ ਇਹ ਸੂਲੀ ਦੇ ਦੁੱਖ ਦੇਣ ਵਰਗੇ ਵਾਕ ਅਸੀਂ ਕਿਵੇਂ ਦੱਸਾਂਗੇ, ਕਿਵੇਂ ਕਹਾਂਗੇ ਕਿ ਪੰਜਵੇਂ ਪਾਤਸ਼ਾਹ ਨਾਲ ਅਸੀਂ ਪੰਜੇ ਗਏ ਸੀ, ਔਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਸ਼ਹੀਦੀਆਂ ਪਾ ਗਏ, ਅਸੀਂ ਪੰਜੇ ਜਿਉਂਦੇ ਵਾਪਸ ਆ ਗਏ, ਕਿਵੇਂ ਦੱਸਾਂਗੇ ਕਿ ਅਸੀਂ ਉੱਥੇ ਸ਼ਹੀਦੀਆਂ ਨਹੀਂ ਪਾ ਸਕੇ, ਕਿਉਂਕਿ ਮਹਾਰਾਜ ਦਾ ਹੁਕਮ ਨਹੀਂ ਸੀ ਉੱਥੇ ਸ਼ਹੀਦੀ ਪਾਉਣ ਦਾ।
ਜਿਸ ਕੋ ਸੁਣਤ ਗਿਰੈ ਬਿਕੁਲਾਏ, ਇੱਕ ਬੋਲਣ ਹਮਰੋ ਤਿਸ ਪਾਏ।
ਕਿੱਥੇ ਅਸੀਂ ਮਾਤਾ ਜੀ ਨੂੰ ਪ੍ਰਸੰਨ ਕਰਨਾ ਕੋਈ ਬਚਨ ਕਰਕੇ, ਹੁਣ ਅਸੀਂ ਕਿਸ ਤਰ੍ਹਾਂ ਇਹ ਵਿਆਕੁਲਤਾ ਦੀ ਬਾਣੀ ਮਾਤਾ ਜੀ ਨੂੰ ਸੁਣਾਵਾਂਗੇ। ਧਰਕਾਰ ਆ ਸਾਡੇ ਬੋਲਣ ਤੇ ਕਿ ਜਿਸ ਗੱਲ ਨੂੰ ਸੁਣ ਕੇ ਮਾਤਾ ਜੀ ਬਹੁਤ ਦੁਖੀ ਹੋਣ, ਔਰ ਸਾਨੂੰ ਪੰਜਾਂ ਨੂੰ ਕਿਸ ਪ੍ਰਕਾਰ ਇਹ ਦੁੱਖ ਪ੍ਰਤੀਤ ਹੋਵੇਗਾ ਕਿ ਅਸੀਂ ਮਾਤਾ ਜੀ ਨੂੰ ਕਿੰਨਾ ਦੁਖੀ ਕਰਾਂਗੇ ਜਾ ਕੇ, ਇਹ ਜਿਹੜੇ ਕਬੋਲ ਬੋਲ ਕੇ ਕਿ ਸੱਚੇ ਪਾਤਸ਼ਾਹ ਨੂੰ ਛੱਡਿਆ ਆ, ਵਿਛੋੜਾ ਦੇ ਗਏ, ਮਹਾਰਾਜ ਸ਼ਹੀਦੀ ਪਾ ਗਏ, ਇੰਨੇ ਦੁੱਖ ਹੋਏ, ਇਹ ਮੂੰਹ ਦੇ ਨਾਲ ਇਹ ਗੱਲ ਕਿਵੇਂ ਸੁਣਾਵਾਂਗੇ ਜਾ ਕੇ।
ਹਰ ਗੋਬਿੰਦ ਬਾਲ ਤਨ ਬੈਸਾ, ਹਮ ਤੇ ਸੁਣੇ ਬਾਕ ਜਬ ਐਸਾ।
ਇੱਥੇ ਛੇਵੇਂ ਪਾਤਸ਼ਾਹ ਨੂੰ ਪੰਜਵੇਂ ਪਾਤਸ਼ਾਹ ਬਾਰੇ ਕੋਈ ਖਬਰ ਖੁਸ਼ੀ ਦੀ ਦਿੰਦੇ ਸੀ ਕਿ ਮਹਾਰਾਜ ਆ ਗਏ, ਮਹਾਰਾਜ ਚਲੇ ਗਏ, ਮਹਾਰਾਜ ਨੇ ਆਹ ਕੌਤਕ ਕੀਤੇ, ਅੱਜ ਅਸੀਂ ਛੇਵੇਂ ਪਾਤਸ਼ਾਹ ਨੂੰ ਜਾ ਕੇ ਇਸ ਛੋਟੀ ਉਮਰ ਵਿੱਚ ਕੀ ਖਬਰ ਸੁਣਾਵਾਂਗੇ ਕਿ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਪਿਤਾ ਜੀ ਸੱਚਖੰਡ ਵਾਸੀ ਹੋ ਗਏ।
ਦੁਖੀ ਹੋਏ ਬਾ ਰੁਦਤ ਪੁਕਾਰੈ, ਕਹਾਂ ਤਜੇ ਪਿਤ ਗੁਰੂ ਉਚਾਰੈ।
ਉਹ ਦੁਖੀ ਹੋ ਕਰਕੇ ਬਹੁਤ ਰੋ ਕੇ ਪੁਕਾਰਨਗੇ ਕਿ ਸਾਡੇ ਪਿਤਾ ਜੀ ਨੂੰ ਕਿੱਥੇ ਛੱਡੇ ਆਏ ਹੋ, ਅਸੀਂ ਉਹਨਾਂ ਦੇ ਦਰਸ਼ਨਾਂ ਤੋਂ ਬਿਨਾਂ ਰਹਿ ਨਹੀਂ ਸਕਦੇ।
ਕਿਆ ਹਮ ਕਹੇ ਜੀਅਤ ਚੱਲ ਆਏ, ਦਸ਼ਾ ਦੇਖ ਅਸ ਦੁੱਖ ਨਹਿ ਪਾਏ।
ਅਸੀਂ ਕੀ ਕਹਾਂਗੇ ਵੀ ਉਹ ਤਾਂ ਸਰੀਰ ਛੱਡ ਕੇ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਜਿਉਂਦੇ ਮੁੜੇ ਆਏ, ਕਿਹੜੇ ਮੂੰਹ ਨਾਲ ਕਹਾਂਗੇ ਵੀ ਅਸੀਂ ਜਿਉਂਦੇ ਵਾਪਸ ਆ ਗਏ, ਸੱਚੇ ਪਾਤਸ਼ਾਹ ਸ਼ਹੀਦੀਆਂ ਪਾ ਗਏ। ਮਹਾਰਾਜ ਕਹਿਣਗੇ ਫਿਰ ਤੁਸੀਂ ਕਿਉਂ ਮੁੜ ਕੇ ਆਏ, ਤੁਸੀਂ ਜੋ ਉਹ ਸ਼ਹੀਦੀਆਂ ਪਾ ਗਏ ਫਿਰ ਤੁਸੀਂ ਉੱਥੇ ਕਿਉਂ ਨਾ ਸ਼ਹੀਦੀਆਂ ਪਾਈਆਂ।
ਕਰ ਦਮ ਰਿਦਾ ਨਾ ਬਿਦਰਿਓ ਤਬ ਹੂੰ, ਜਲ ਗੁਰ ਪ੍ਰੀਤਮ ਵਿਛੜੇ ਜਬ ਹੂੰ।
ਜਦੋਂ ਜਲ ਰੂਪੀ ਪ੍ਰੀਤਮ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਵਿਛੜੇ ਤਾਂ ਚਿੱਕੜ ਰੂਪ ਹਿਰਦਾ ਸਾਡਾ ਪਾਟ ਕਿਉਂ ਨਾ ਗਿਆ, ਕਿਉਂਕਿ ਪਾਣੀ ਜਦੋਂ ਸੁੱਕ ਜਾਂਦਾ ਤਾਂ ਚਿੱਕੜ ਰਹਿ ਜਾਂਦਾ, ਚਿੱਕੜ ਫਟ ਜਾਂਦਾ, ਚਿੱਕੜ ਵੀ ਉਸ ਥਾਂ ਦੇ ਉੱਤੇ ਪੂਰਾ ਨਹੀਂ ਰਹਿੰਦਾ, ਹੌਲੀ ਹੌਲੀ ਧੁੱਪ ਲੱਗਣ ਨਾਲ ਚਿੱਕੜ ਵਿੱਚ ਤਰੇੜਾਂ ਜਿਵੇਂ ਪੈ ਜਾਂਦੀਆਂ, ਫਿਰ ਅਸੀਂ ਕਿਉਂ ਨਾ ਫਟ ਗਏ ਉੱਥੇ, ਸਾਡੇ ਸਰੀਰ ਕਿਉਂ ਨਾ ਖਤਮ ਹੋ ਗਏ।
ਹਮ ਤੇ ਆਛੇ ਬਣ ਕੇ ਹਰਨ, ਸੁਨਤ ਨਾਦ ਕੋ ਗਿਨੈ ਨ ਮਰਨ।
ਸਾਡੇ ਨਾਲ ਤਾਂ ਜੰਗਲ ਦੇ ਹਿਰਨ ਚੰਗੇ ਘੰਡੇ ਹੇਡੇ ਦਾ ਸ਼ਬਦ ਸੁਣ ਕੇ ਸਰੀਰ ਤਾਂ ਛੱਡ ਦਿੰਦੇ ਨੇ, ਅਸੀਂ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਸ਼ਹੀਦੀ ਸੁਣ ਕੇ ਸਰੀਰ ਨਾ ਛੱਡ ਸਕੇ।
ਤ੍ਰਿਗਦ ਜੋਨ ਕਿਆ ਕੀਟ ਪਤੰਗਾ, ਪ੍ਰੀਤਮ ਹਿਤ ਜਾਰਤ ਨਿਜ ਅੰਗਾ।
ਟੇਡੀਆਂ ਜੂਨਾਂ ਭਾਵ ਭੰਬੜ ਜਿਹੜੇ ਹੁੰਦੇ ਨੇ, ਪਤੰਗੇ ਹੁੰਦੇ ਨੇ, ਦੀਵੇ ਦੇ ਉੱਤੇ ਜਾ ਕੇ ਸੜ ਮਰਦੇ ਨੇ, ਅਸੀਂ ਤਾਂ ਸੱਚੇ ਪਾਤਸ਼ਾਹ ਦੇ ਕੋਲ ਇਹ ਵੀ ਨਹੀਂ ਕਰ ਸਕੇ ਕਿ ਆਪਣੇ ਸਰੀਰ ਨੂੰ ਤਿਆਗ ਦਿੰਦੇ ਗੁਰਾਂ ਦਾ ਵਿਛੋੜਾ ਸੁਣ ਕੇ।
ਨੀਰ ਬਿਰੈ ਤੇ ਮੀਨ ਨਿਹਾਰੋ, ਦੇਤ ਪ੍ਰਾਨ ਨੈ ਕਰੈ ਅਵਾਰੋ।
ਮੱਛੀ ਨੂੰ ਪਾਣੀ ਵਿੱਚੋਂ ਬਾਹਰ ਕੱਢਦੀ ਹੈ, ਬਹੁਤੀ ਦੇਰ ਨਹੀਂ ਲਾਉਂਦੀ, ਤੜਫ ਤੜਫ ਕੇ ਮੱਛੀ ਉੱਥੇ ਹੀ ਮਰ ਜਾਂਦੀ ਆ, ਪਰ ਅਸੀਂ ਸੱਚੇ ਪਾਤਸ਼ਾਹ ਛੱਡ ਕੇ ਇੱਥੇ ਵਾਪਸ ਆ ਗਏ, ਅਸੀਂ ਕਿਉਂ ਨੀ ਚੜ੍ਹਾਈ ਕਰਕੇ ਸਰੀਰ ਛੱਡ ਗਏ, ਧਰਕਾਰ ਆ ਸਾਡੇ ਜਿਉਣ ਤੇ।
ਭ੍ਰਮਰ ਤਜੈਨ ਗੰਧ ਸੁਭਾਉ, ਪੁਸ਼ਪ ਕੇਤਕ ਕੀ ਬੇਦਤ ਜਾਉ।
ਕੇਤਕੀ ਫੁੱਲ ਤੇ ਬਿੰਨਿਆ ਜਾਂਦਾ ਭਮਰਾ, ਉਹ ਆਪਣਾ ਸਰੀਰ ਤਿਆਗ ਦਿੰਦਾ, ਪਰ ਅਸੀਂ ਸੱਚੇ ਪਾਤਸ਼ਾਹ ਵਾਸਤੇ ਆਪਣਾ ਸਰੀਰ ਵੀ ਨਾ ਤਿਆਗ ਸਕੇ ਉੱਥੇ।
ਹਮ ਪੰਚੋ ਤੇ ਪੰਚੋ ਜੀਵ, ਉੱਤਮ ਪ੍ਰੇਮ ਨਿਭਾਹ ਸਦੀਵ।
ਸਾਡੇ ਪੰਜਾਂ ਨਾਲ ਤਾਂ ਉਹ ਪੰਜ ਜੀਵ ਜਿਹੜੇ ਨੇ ਉਹ ਚੰਗੇ ਨੇ, ਮੱਛੀ ਸਾਡੇ ਨਾਲੋਂ ਚੰਗੀ ਆ, ਹਿਰਨ ਸਾਡੇ ਨਾਲੋਂ ਚੰਗਾ, ਟੇਢੀਆਂ ਜੂਨਾਂ ਸਾਡੇ ਨਾਲੋਂ ਚੰਗੀਆਂ, ਪਤੰਗਾ ਸਾਡੇ ਨਾਲੋਂ ਚੰਗਾ, ਸੋ ਇਸ ਕਰਕੇ ਫਿਰ ਭਮਰਾ ਸਾਡੇ ਨਾਲੋਂ ਚੰਗਾ। ਅਸੀਂ ਪੰਜ ਜਾਣੇ ਸੀ, ਪੰਜਾਂ ਨੇ ਕੁਛ ਨਹੀਂ ਕੀਤਾ ਉੱਥੇ, ਨਾ ਸਰੀਰ ਤਿਆਗਿਆ ਨਾ ਅਸੀਂ ਕੁਛ ਕੀਤਾ, ਇਸ ਕਰਕੇ ਸਾਡੇ ਨਾਲ ਤਾਂ ਸਧਾਰਨ ਜਿਹੜੇ ਜੀਵ ਨੇ ਉਹੀ ਚੰਗੇ ਆ।
ਪ੍ਰਥਮ ਦੇਖ ਕਰ ਦੁੱਖ ਗੁਰ ਕੇਰੇ, ਆਪ ਗੁਰ ਪਤਨੀ ਸੁੱਤ ਦੁੱਖ ਹੇਰੇ।
ਪਹਿਲਾਂ ਤਾਂ ਅਸੀਂ ਗੁਰੂ ਸਾਹਿਬ ਦਾ ਦੁੱਖ ਦੇਖਿਆ, ਉਹਨਾਂ ਨੂੰ ਉਹਨਾਂ ਨੇ ਸੋ ਪਾਪੀ ਨੇ ਪਹਿਲਾਂ ਤਾਂ ਛਕਣ ਨਹੀਂ ਦਿੱਤਾ, ਕੋਈ ਸੌਣ ਨਹੀਂ ਦਿੱਤਾ, ਆਰਾਮ ਨਹੀਂ ਕਰਨ ਦਿੱਤਾ, ਜਲ ਨਹੀਂ ਪੀਣ ਦਿੱਤਾ, ਦੁੱਖ ਦੁਖੀ ਰੱਖਿਆ, ਫਿਰ ਉਹਨਾਂ ਨੂੰ ਜਲ ਵਿੱਚ ਉਬਾਲਿਆ, ਫਿਰ ਤੱਤੀ ਤਵੀ ਤੇ ਬਿਠਾ, ਤੱਤੇ ਰੇਤੇ ਸੀਸ ਚ ਪਾਏ, ਫਿਰ ਕਿੰਨਾ ਦੁੱਖ ਦਿੱਤਾ, ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ, ਦੁਖੀ ਹੋਏ। ਹੁਣ ਉਹਨਾਂ ਦਾ ਦੁੱਖ ਜਦੋਂ ਇੱਥੇ ਸੁਣਾਵਾਂਗੇ ਸ਼ਹੀਦੀ ਦਾ, ਮਾਤਾ ਗੰਗਾ ਜੀ ਦੁਖੀ ਹੋਣਗੇ, ਛੇਵੇਂ ਪਾਤਸ਼ਾਹ ਦੁਖੀ ਹੋਣਗੇ, ਸੰਗਤ ਦੁਖੀ ਹੋਵੇਗੀ, ਸਾਰਿਆਂ ਦਾ ਦੁੱਖ ਸਾਡੇ ਕਰਮਾਂ ਲਿਖਿਆ ਹੀ ਦੇਖਣ ਵਾਸਤੇ।
ਏਵ ਵਿਚਾਰਤ ਆਰਤ ਹੋਤੇ, ਬਦਨ ਖਿੰਨ ਦੁੱਤ ਨਹੀਂ ਉਦੇਤੇ।
ਇਸ ਕਰਕੇ ਅਸੀਂ ਦੇਖੋ ਮੁੱਖ ਸ਼ੋਭਾ ਤੋਂ ਖੀਣ ਹੈ, ਪ੍ਰਕਾਸ਼ ਦਾ ਹੀ ਨਹੀਂ ਸਾਡਾ, ਕਹਿੰਦੇ ਹੁਣ ਸਾਡਾ ਜਿਹੜਾ ਸੀ ਬਦਨ ਖਿੰਨ ਹੋ ਗਿਆ, ਸਾਡੀ ਦੁੱਤੀ ਮਹਿਮਾ ਹੀ, ਸਾਡੀ ਜਿਹੜੀ ਮੁੱਖ ਸ਼ੋਭਾ ਸੀ ਉਹ ਖੀਣ ਹੋ ਗਈ, ਹੁਣ ਪ੍ਰਕਾਸ਼ ਦਾ ਹੀ ਨਹੀਂ ਸਾਡਾ ਮੁੱਖ।
ਪਰਵੇਸ਼ੇ ਜਾਏ ਸੁਦਾਸਰ ਨਗਰੇ, ਅਸ਼ਰੂ ਵਿਮੋਚ ਬਿਲੋਕਤ ਸਗਰੇ।
ਜਾ ਕਰਕੇ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਨਗਰੀ ਚ ਪ੍ਰਵੇਸ਼ ਹੋਏ, ਅੱਖਾਂ ਵਿੱਚੋਂ ਜਾਰ ਜਾਰ ਜਲ ਜਾ ਰਿਹਾ, ਸਾਰੀ ਸੰਗਤ ਦੇਖਦਾ ਰਹੀ ਹੈ ਕਿ ਇਹਨਾਂ ਪੰਜਾਂ ਸਿੱਖਾਂ ਦੇ ਅੱਖਾਂ ਵਿੱਚੋਂ ਇੰਨਾ ਜਲ ਕਿਉਂ ਜਾ ਰਿਹਾ, ਬੜਾ ਬਰਾਕ ਕਰਦੇ ਹੋਏ ਅੱਗੇ ਨੂੰ ਗੁਰਸਿੱਖ ਵੱਧ ਰਹੇ ਨੇ, ਪਰ ਪੈਰ ਪਿੱਛੇ ਨੂੰ ਜਾ ਰਹੇ ਨੇ, ਕਿਹੜੇ ਮੂੰਹ ਨਾਲ ਜਾ ਕੇ ਸੰਗਤ ਨੂੰ ਦੱਸਾਂਗੇ ਕਿ ਕੀ ਹੋਇਆ ਹੈ।
ਜਹਿ ਸ਼੍ਰੀ ਹਰਗੋਬਿੰਦ ਅਨੰਦਤ, ਆਏ ਖਰੇ ਪਗ ਪੰਕਜ ਬੰਦਤ।
ਅਨੰਦ ਸਰੂਪ ਛੇਵੇਂ ਪਾਤਸ਼ਾਹ ਬੜੇ ਖੁਸ਼ ਖੜੇ ਹਨ, ਪਿਤਾ ਜੀ ਦੀ ਉਡੀਕ ਆ ਰਹੇ, ਪੰਜੇ ਸਿੱਖ ਆ ਗਏ ਔਰ ਇਹਨਾਂ ਨਾਲ ਮਹਾਰਾਜ ਹੋਣਗੇ, ਆ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਚਰਨਾਂ ਦੇ ਪੰਜਾਂ ਨੇ ਮੱਥਾ ਟੇਕਿਆ। ਸਤਿਗੁਰੂ ਜੀ ਬੜੇ ਹੈਰਾਨ ਹੋ ਰਹੇ ਛੇਵੇਂ ਪਾਤਸ਼ਾਹ ਕਿ ਮੇਰੇ ਪਿਤਾ ਜੀ ਕਿੱਥੇ ਹਨ।
ਦਿਨ ਕੋ ਗਿਣਤ ਗੁਰੂ ਜਬ ਗਏ, ਏਤਿਕ ਬਿਰਹਾ ਤਿਨ ਕੋ ਭਏ।
ਜਦੋਂ ਦੇ ਪੰਜਵੇਂ ਪਾਤਸ਼ਾਹ ਮਹਾਰਾਜ ਗਏ ਨੇ ਉਦੋਂ ਦੇ ਛੇਵੇਂ ਪਾਤਸ਼ਾਹ ਦਿਨ ਗਿਣ ਰਹੇ ਸੀ, ਅੱਜ ਇੰਨੇ ਦਿਨ ਹੋ ਗਏ, ਹੁਣ ਇੰਨੇ ਦਿਨ ਹੋ ਗਏ, ਹੁਣ ਪਿਤਾ ਜੀ ਆਉਣਗੇ, ਇਉਂ ਦਿਨ ਗਿਣਦਿਆਂ ਗਿਣਦਿਆਂ ਮਨ ਦੇ ਅੰਦਰ ਬੜਾ ਬਰਾਗ ਹੋਇਆ ਪਿਆ ਸੀ ਕਿ ਹੁਣ ਪਿਤਾ ਜੀ ਆਉਣਗੇ, ਦਰਸ਼ਨ ਕਰਾਂਗੇ, ਮੱਥਾ ਟੇਕਾਂਗੇ, ਪਰ ਹੁਣ ਪਿਤਾ ਜੀ ਨਾਲ ਹੀ ਨਹੀਂ ਆਏ। ਪੰਜ ਸਿੱਖ ਵਾਪਸ ਆ ਗਏ। ਸਤਿਗੁਰੂ ਜੀ ਬੜੇ ਹੈਰਾਨ ਹੁੰਦੇ ਨੇ,
ਕਰਤ ਪ੍ਰਤੀਖਨ ਕਬ ਇਤ ਆਵੈ ਪ੍ਰਿਆ ਦਰਸ਼ਨ ਸੁੰਦਰ ਦਿਖਰਾਵੈ।
ਕਰ ਰਹੇ ਨੇ ਕਦੋਂ ਆਉਣਗੇ ਮਹਾਰਾਜ ਸੱਚੇ ਪਾਤਸ਼ਾਹ, ਇਉਂ ਦਰਸ਼ਨ ਸੁੰਦਰ ਕਦੋਂ ਦਿਖਾਉਣਗੇ। ਆ ਕਰਕੇ ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰ ਕੀ ਨਿਆਈ। ਮਹਾਰਾਜ ਸੱਚੇ ਪਾਤਸ਼ਾਹ ਉਡੀਕ ਰਹੇ ਹਨ।
ਬੈਠੇ ਜਬੈ ਲਗਾਏ ਦੀਵਾਨ ਸਿੱਖ ਸੰਗਤ ਦਰਸੈ ਗਨਿਆਨ।
ਸੋਚਦੇ ਛੇ ਪਾਤਸ਼ਾਹ ਕਿ ਜਦੋਂ ਆ ਕੇ ਪਿਤਾ ਜੀ ਦੀਵਾਨ ਲਾਉਣਗੇ ਪੰਜਵੇਂ ਪਾਤਸ਼ਾਹ ਕਿੰਨੀ ਸੰਗਤ ਆਵੇਗੀ, ਅਸੀਂ ਵੀ ਦਰਸ਼ਨ ਕਰਾਂਗੇ ਗੁਰਾਂ ਦੇ। ਉਹ ਵਿਚਾਰ ਕਰਦੇ ਪਿਤਾ ਜੀ ਕਦੋਂ ਦੀਵਾਨ ਲਾਉਂਗੇ ਆ ਕੇ।
ਦੇਖ ਤਿੰਨੋ ਕੋ ਹੋਏ ਆਨੰਦਾ ਜਨਮ ਜਨਮ ਕੇ ਕਾਟੇ ਫੰਦਾ।
ਜਿਨ੍ਹਾਂ ਨੂੰ ਦੇਖ ਕਰਕੇ ਮਨ ਜਿਹੜਾ ਬਹੁਤ ਆਨੰਦਿਤ ਹੁੰਦਾ, ਜਿਨ੍ਹਾਂ ਦੇ ਦਰਸ਼ਨ ਕਰਕੇ ਜਨਮਾਂ ਜਨਮਾਂਤਰਾਂ ਦੇ ਫੰਦੇ ਕੱਟੇ ਜਾਂਦੇ ਨੇ, ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ, ਉਹਨਾਂ ਦੇ ਦਰਸ਼ਨ ਕਦ ਹੋਣਗੇ।
ਮਨ ਉਦਾਸ ਤਬ ਪ੍ਰਾਪਤ ਸ਼ਾਂਤੀ ਹੋਏ ਖੁਸ਼ੀ ਕਬ ਸ਼ੀਤਲ ਛਾਤੀ।
ਜਦੋਂ ਮਨ ਉਦਾਸ ਹੁੰਦਾ ਸੀ ਉਦੋਂ ਸ਼ਾਂਤੀ ਹੁੰਦੀ ਸੀ ਉਹਨਾਂ ਦੇ ਦਰਸ਼ਨਾਂ ਕਰਕੇ, ਤੇ ਸੀਤਲ ਛਾਤੀ ਹੁੰਦੀ ਸੀ, ਖੁਸ਼ੀ ਹੋ ਜਾਂਦੀ ਸੀ ਮਨ ਨੂੰ, ਮਨ ਠੰਡਾ ਹੋ ਜਾਂਦਾ ਸੀ ਗੁਰਾਂ ਦੇ ਦਰਸ਼ਨਾਂ ਕਰਕੇ। ਤੇ ਹੁਣ ਕਦ ਮੈਨੂੰ ਉਹਨਾਂ ਦੇ ਦਰਸ਼ਨ ਹੋਣਗੇ, ਮੇਰਾ ਉਦਾਸ ਮਨ ਕਦੋਂ ਖੁਸ਼ ਹੋਵੇਗਾ, ਸ਼ਾਂਤੀ ਆਵੇਗੀ, ਕਦੋਂ ਖੁਸ਼ੀ ਹੋਵੇਗੀ, ਕਦੋਂ ਮੇਰੀ ਛਾਤੀ ਸ਼ੀਤਲ ਹੋਵੇਗੀ, ਕਦੋਂ ਮਾਤਾ ਜੀ ਖੁਸ਼ ਹੋਣਗੇ, ਕਦੋਂ ਸੰਗਤ ਖੁਸ਼ ਹੋਵੇਗੀ। ਉਹ ਸਾਧ ਸੰਗਤ ਜੀ ਮਹਾਰਾਜ ਦੀ ਸ਼ਹੀਦੀ ਹੋ ਗਈ, ਸਾਰੇ ਬੈਰਾਗ ਛਾ ਗਿਆ ਸੰਗਤ ਦੇ ਵਿੱਚ, ਸ੍ਰੀ ਅੰਮ੍ਰਿਤਸਰ ਸਾਹਿਬ ਲਾਹੌਰ ਵਿਖੇ ਸਾਰੇ ਪਾਸਿਆਂ ਤੇ ਜਿਉਂ ਜਿਉਂ ਸੰਗਤ ਨੂੰ ਪਤਾ ਲੱਗਦਾ ਗਿਆ ਸਾਰੇ ਕਿਤੇ ਬੈਰਾਗ ਛਾ ਗਿਆ, ਸਤਿਗੁਰੂ ਸੱਚਖੰਡ ਗਮਨ ਕਰ ਗਏ। ਅੱਗੇ ਛੇਵੇਂ ਪਾਤਸ਼ਾਹ ਗ੍ਰਿਫਤਾ ਗੱਦੀ ਤੇ ਬਿਰਾਜਮਾਨ ਹੋਏ, ਵੀਰ ਰਸ ਨੂੰ ਸਤਿਗੁਰੂ ਨੇ ਸੰਭਾਲਿਆ। ਇਉਂ ਅਗਲੇ ਪ੍ਰਸੰਗਾਂ ਵਿੱਚ ਫੇਰ ਜਦੋਂ ਇਹ ਪ੍ਰਸੰਗ ਸਾਰੇ ਲੜੀਵਾਰ ਚੱਲਣਗੇ, ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਸਾਰੇ ਪ੍ਰਸੰਗਾਂ ਨੂੰ ਸ਼੍ਰਵਣ ਕਰਾਂਗੇ, ਤਾਂ ਇਹ ਸਾਰਾ ਹੋਰ ਪ੍ਰਕਾਸ਼ ਹੋਵੇਗਾ ਕਿਸ ਪ੍ਰਕਾਰ ਗੁਰਾਂ ਨੇ ਅੱਗੇ ਫਿਰ ਬਚਨ ਕੀਤੇ ਔਰ ਕਿਵੇਂ ਸੰਗਤ ਨੇ ਬੈਰਾਗ ਕੀਤਾ। ਇਉਂ ਸਾਧ ਸੰਗਤ ਜੀ ਇਹ ਸੋ ਸੀ ਦਰਸ਼ਨ ਕੁਮਾਰ ਦੇ ਉਦਮ ਦਾ ਸਦਕਾ ਟੀ ਸੀਰਜ ਵਾਲੇ ਨੇ ਜਿਹੜਾ ਇਹ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਸੰਬੰਧ ਵਿੱਚ 400 ਸਾਲਾਂ ਜੋ ਮਹਾਰਾਜ ਸੱਚੇ ਪਾਤਸ਼ਾਹ ਸ਼ਹੀਦੀ ਦਿਵਸ ਹੈ ਤਾਂ ਉਹਨੂੰ ਮਨਾਉਂਦਿਆਂ ਹੋਇਆਂ ਸੰਸਾਰ ਭਰ ਦੇ ਸਿੱਖਾਂ ਨੂੰ ਇਹ ਸੁਨੇਹਾ ਦੇਣਾ, ਸਾਰੀ ਸੰਗਤ ਨੂੰ ਦੱਸਣਾ, ਸਾਰੀ ਦੁਨੀਆਂ ਨੂੰ ਦੱਸਣਾ ਕਿ ਪੰਜਵੇਂ ਪਾਤਸ਼ਾਹ ਨੇ ਕਿਵੇਂ ਸ਼ਹੀਦੀ ਪਾਈ ਔਰ ਕਿਵੇਂ ਕਿਵੇਂ ਸੰਸਾਰ ਦੇ ਵਿੱਚ ਮਹਾਰਾਜ ਨੇ ਪਰਉਪਕਾਰ ਕੀਤੇ ਨੇ ਔਰ ਕਿਵੇਂ ਸ਼ਹੀਦੀ ਪ੍ਰਾਪਤ ਕੀਤੀ ਹੈ ਸਾਰੀ ਸੰਗਤ ਨੂੰ, ਤਾਂ ਕਿ ਗਿਆਨ ਹੋ ਸਕੇ, ਮਨ ਦੇ ਅੰਦਰ ਬੈਰਾਗ ਵੱਧ ਸਕੇ, ਪ੍ਰੇਮ ਵੱਧ ਸਕੇ, ਗੁਰਾਂ ਪ੍ਰਤੀ ਬਹੁਤ ਭਾਰੀ ਸ਼ਰਧਾ ਪੈਦਾ ਹੋ ਸਕੇ। ਦੇਖੋ ਸਤਿਗੁਰੂ ਨੇ ਕਿਵੇਂ ਭਾਣਾ ਮੰਨ ਕੇ ਦਿਖਾਇਆ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਇਹਨਾਂ ਪ੍ਰਸੰਗਾਂ ਨੂੰ ਸੁਣ ਕੇ ਸਾਨੂੰ ਸਿੱਖੀ ਮਿਲੇ, ਨਾਮਦਾਨ ਮਿਲੇ, ਇਹ ਸਾਰਾ ਉੱਦਮ ਕੀਤਾ ਮਿਲ ਕਰਕੇ ਸਾਰੀਆਂ ਸੰਗਤਾਂ ਨੇ, ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ। ਸਾਰਾ ਪ੍ਰਸੰਗ ਜਿੰਨੀ ਕੁ ਵਾਹਿਗੁਰੂ ਨੇ ਬੁੱਧੀ ਦਿੱਤੀ ਸੀ ਕੋਸ਼ਿਸ਼ ਕੀਤੀ ਹੈ ਭਾਈ ਹਰਵਿੰਦਰ ਸਿੰਘ ਜੀ ਦੇ ਨਾਲ ਪਾਠ ਕਰਕੇ, ਤਾਂ ਇਹਦੇ ਵਿੱਚ ਜਿਤਨਾ ਵੀ ਮਹਾਰਾਜ ਨੇ ਉਹਨਾਂ ਨੂੰ ਗਿਆਨ ਦਿੱਤਾ, ਬੇਅੰਤ ਸਾਡੇ ਕੋਲੋਂ ਗਲਤੀਆਂ ਹੋ ਗਈਆਂ ਹੋਣਗੀਆਂ, ਇਹਨਾਂ ਕੋਲੋਂ ਪਾਠ ਕਰਦਿਆਂ ਦਾਸ ਕੋਲੋਂ ਅਰਥ ਕਰਦਿਆਂ ਨਿਮਾਣਾ ਜਿਹਾ ਯਤਨ ਕੀਤਾ ਸੀ ਮਿਲ ਕੇ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਸੰਗਤ ਮਾਫ਼ ਕਰੇ, ਵਿਦਵਾਨ ਸੱਜਣ ਸਾਨੂੰ ਮਾਫ਼ ਕਰ ਦੇਣ, ਸਾਨੂੰ ਹਲੇ ਅਰਥ ਵੀ ਨਹੀਂ ਕਰਨੇ ਆਉਂਦੇ ਨਾ ਸਾਨੂੰ ਪੜ੍ਹਨਾ ਹੀ ਆਉਂਦਾ, ਇਸ ਕਰਕੇ ਸਾਰੀਆਂ ਸੰਗਤਾਂ ਤੋਂ ਮਾਫ਼ੀ ਮੰਗਦੇ ਅੱਗੋਂ ਵਾਸਤੇ, ਕੋਸ਼ਿਸ਼ ਕਰਾਂਗੇ ਸਤਿਗੁਰੂ ਅੱਗੇ ਤੁਸੀਂ ਵੀ ਅਰਦਾਸ ਕਰੋ ਮਹਾਰਾਜ ਸਾਨੂੰ ਬੁੱਧੀ ਬਖਸ਼ਣ, ਪਾਠ ਕਰਨ ਦਾ ਬਲ ਬਖਸ਼ਣ ਔਰ ਸ਼ੁੱਧ ਅਰਥ ਕਰਨ ਦਾ ਬਲ ਬਖਸ਼ਿਸ਼ ਕਰਨ, ਇਹਦੇ ਵਿੱਚ ਹੋਰ ਰਸ ਵੱਧ ਸਕੇ, ਹੋਰ ਗੁਰੂ ਦੀ ਕਿਰਪਾ ਹੋ ਸਕੇ, ਤਾਂ ਕਿ ਸੰਗਤਾਂ ਦੀ ਸੇਵਾ ਵਿੱਚ ਦਸਾਂ ਗੁਰਾਂ ਦਾ ਜੀਵਨ ਜਿਹੜਾ ਉਹ ਸਾਰਾ ਅਤੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਜਾਂ ਸਾਰੇ ਸਹਿਜ ਪਾਠ ਹੋਰ ਜਿੱਤੀਆਂ ਬਾਣੀਆਂ ਵੱਧ ਤੋਂ ਵੱਧ ਸੰਗਤ ਦੀ ਸੇਵਾ 'ਚ ਹਾਜ਼ਰ ਕਰ ਸਕੀਏ, ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਸਾਰੀ ਸੰਗਤ ਨੇ। ਆਓ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸੋ ਇਹ ਬੈਰਾਗਮਈ ਸਮੇਂ ਦੇ ਵਿੱਚ ਉਹਨਾਂ ਨੂੰ ਯਾਦ ਕਰਦੇ ਹੋਏ ਗੁਰੂ ਵਾਲੇ ਬਲੀਏ ਅੰਮ੍ਰਿਤ ਛੱਕੀਏ, ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਨਿਤਨੇਮੀ ਪ੍ਰੇਮੀ ਬਣੀਏ, ਗੁਰੂ ਦੇ ਲੜ ਲੱਗੀਏ, ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।